प्रभु पायो जिन प्रेम कियो, जिन ही प्रभु पायो जिन प्रेम कियो। सात समुंदर नाथ फिर लिए सात समुंदर, लोक गयो पर लोक गवायो, बास की हो ज्ञान सो बैठ कर, बास की हो ज्ञान सो बैठ कर, ऐसे ही है सो बैस बतायो, साच कहो सुन ले हो सब। कहो सुन ले हो सब, जिन प्रेम कियो तिन ही प्रभु पायो, साच कहो सुन ले हो सब। कहां पयो जो दो लोचन मूद कह, बैठ रहो भक्त्यान लगायो, नात फिरे लिए दे सात समुंदर, लोक गयो पर लोक गवायो, बास कियो बिख्यान सो बैठ गए, ऐसे ऐसो बैस बतायो, साच कहो सुन लेहो सब, जिन प्रेम कियो तिन ही प्रभु पायो। गुरु प्यारी सत्संगत जियो, आओ सब माई पाई फतेह दा सिमरन करिए। वाहिगुरु जी का खालसा, वाहिगुरु जी की फतेह। सतगुरु महाराज जी की अपार कृपा बख्शिश हुई है। कलयुग के भयानक समय के अंदर सतसंग दियां सुपा कड़ियां प्राप्त हुई हैं। काफ़ी समय तो आप जी गुरबाणी के रस पिने कीर्तन सरवण कर रहे सी। हुणे हुणे आप जिया ने बीबी अजागर कौर दे जथे पासों रस पिने कीर्तन सरवण कीते हन। आओ जो बाकी समय है उसनों भी सफल करिए। अज कीर्तन तो बाद जो इस स्थान ते सलाना गुरब समागम होंदे ने उस दी भी मीटिंग है। इस करके सारे माई भाई चाह पानी लंगर आज छक के गुरु दरबार विच पहुंचो। उन्हें आपां सारिया ने शब्द पढ़िया है, सरवण कीता, साच कहो सुन लेहो सब, जिन प्रेम कियो तिन ही प्रभ पायो। जदों असी सत्संग विच आउने आ, ए सरवण करने आ, पई प्रापत मानुख देहरी आ, गोबिंद मिलन की एहो तेरी बरी आ, ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ਼ ਦੇਹੇ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਤ ਕਹਾ ਨਹੀਂ। ਫਿਰ ਇਹ ਵਿਚਾਰ ਹੁੰਦੀ ਹੈ ਕਿਵੇਂ ਮਿਲਾਪ ਹੋਵੇ, ਕਿਵੇਂ ਬਖਸ਼ਿਸ਼ ਹੋਵੇ, ਕਿਵੇਂ ਪ੍ਰਾਪਤੀ ਹੋਵੇ, ਕਿਹੜੀ ਯੁਕਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪਿਆਰੇ ਹੋ, ਆਓ ਤੁਹਾਨੂੰ ਅਸੀਂ ਸੱਚੀ ਯੁਕਤੀ ਦੱਸਦੇ ਹਾਂ।
ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ, ਬਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ, ਭਗਤਾਂ ਨੇ ਕੀਤਾ ਪ੍ਰੇਮ ਦੀਆਂ ਬਾਕੇ ਡੋਰੀਆਂ, ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਬਾਕੇ ਡੋਰੀਆਂ, ਪਾ ਕੇ ਡੋਰੀਆਂ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ, ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ,
ਆਹ
ਨਾ ਤੂੰ ਆਵੇਂ ਵਸ਼ ਬਹੁਤ ਘਣਾਵਣੇ, ਨਾ ਤੂੰ ਆਵੇਂ ਵਸ਼ ਬੇਦ ਪੜਾਵਣੇ। ਜੇ ਬਾਹਰੋਂ ਤਰਲੇ ਕਰੀ ਜਾਵੇ, ਅੰਦਰ ਪ੍ਰੇਮ ਨਹੀਂ ਦਿਖਾਵੇ ਹੈ, ਮਰ ਕਹਿੰਦੇ ਇਸ ਤਰ੍ਹਾਂ ਵਸ ਨਹੀਂ ਆਉਂਦਾ। ਬਾਹਰਲਾ ਗਿਆਨ ਪ੍ਰਾਪਤ ਹੋ ਗਿਆ, ਚੁੰਝ ਗਿਆਨ ਹੈ, ਕਥਨੀ ਹੈ, ਕਰਨੀ ਨਹੀਂ, ਖਾਲੀ ਰਹਿ ਜਾਏਗਾ। ਨਾ ਤੂੰ ਆਵੈ ਵਸ ਤੀਰਥ ਨਹਾਈਏ, ਨਾ ਤੂੰ ਆਵੈ ਵਸ ਧਰਤੀ ਤਾਈਏ। ਸਾਰੇ ਤੀਰਥਾਂ ਤੇ ਜਗ੍ਹਾ ਜਗ੍ਹਾ ਇਸ਼ਨਾਨ ਕਰਦਾ ਹੈ, ਪ੍ਰੇਮ ਨਹੀਂ ਦਿਖਾਵੇ ਹੈ। ਸਾਰੀ ਧਰਤੀ ਤੇ ਜੇ ਚੱਕਰ ਲਾਉਂਦਾ ਹੈ, ਦੁਨੀਆਂ ਵਿੱਚ ਤੇ ਨਾਮ ਹੋਏਗਾ, ਪਰ ਮਾਰੇ ਕਹਿੰਦੇ ਪ੍ਰਾਪਤੀ ਨਹੀਂ ਹੋਏਗੀ। ਨਾ ਤੂੰ ਆਵੈ ਵਸ ਬਹੁਤ ਸਿਆਣਪ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ। ਕਹਿੰਦੇ ਜੇ ਬਾਹਰਲੀ ਸਿਆਣਪ ਹੈ, ਚਤਰਾਈ ਹੈ, ਬਾਹਰਲੀ ਅਕਲ ਬਹੁਤ ਹੈ, ਸਹਿਜ ਸਿਆਣਪਾਂ ਲੱਖ ਹੋਏ ਇੱਕ ਨਾ ਚੱਲੇ ਨਾਲ, ਚਤਰਾਈ ਨਾ ਚਤਰ ਪੁੱਜ ਪਾਈ ਹੈ। ਕਹਿੰਦੇ ਪਿਆਰੇ ਹੋ, ਚਲਾਕੀਆਂ ਦੇ ਨਾਲ ਕਦੀ ਰੱਬ ਨਹੀਂ ਮਿਲਿਆ ਕਿਸੇ ਨੂੰ। ਵਿਚਾਰ ਕਰੀਏ, ਚਲਾਕ ਤਾਂ ਭਾਈ ਪ੍ਰਿਥੀ ਆ ਵੀ ਬਹੁਤ ਸੀ, ਆਂਡੇ ਸਾਂਡੇ ਬੜੇ ਲਾਉਂਦਾ ਸੀ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਨੇੜੇ ਰਹਿੰਦਾ ਸੀ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਨੇੜੇ ਨਹੀਂ ਸੀ ਆਉਣ ਦਿੰਦੇ। ਔਰ ਅਖੀਰ ਹੋਇਆ ਕਿ ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੇ, ਭਾਈ ਪ੍ਰਿਥਵੀਆ ਖਾਲੀ ਰਹਿ ਗਿਆ। ਸਾਸ ਸੇਵਾ ਵੀ ਕਰਦਾ ਸੀ, ਹੋਰ ਵੀ ਕਈਆਂ ਗੁਰਸਿੱਖਾਂ ਦੇ ਨਾਲ ਗੱਠਜੋੜ ਕਰਦਾ ਸੀ, ਪਰ ਉਹ ਸੇਵਾ ਚਲਾਕੀ ਦੀ ਸੀ, ਪਿਆਰ ਦੀ ਨਹੀਂ ਸੀ, ਅੰਦਰ ਲੋਭ ਸੀ। ਇਸ ਕਰਕੇ ਸਹਿ ਸਿਆਣਪਾਂ ਲੱਖ ਇੱਕ ਨਾ ਚੱਲੇ ਨਾਲ, ਚਤਰਾਈ ਨਾ ਚਤੁਰ ਭੁਜ ਪਾਈਏ। ਚਲਾਕੀਆਂ ਦੇ ਨਾਲ, ਚਤਰਾਈਆਂ ਦੇ ਨਾਲ ਪ੍ਰਾਪਤੀ ਨਹੀਂ ਹੁੰਦੀ, ਬਖਸ਼ਿਸ਼ ਨਹੀਂ ਹੁੰਦੀ। ਕਿਵੇਂ ਹੁੰਦੀ ਹੈ? ਨਾ ਤੂੰ ਆਵੈ ਵਸ ਬਹੁਤ ਸਿਆਣਪ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ। ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕਹਿ ਵਸ ਭਗਤਾਂ ਦਾਨ ਤੇਰਾ। ਉਹ ਪਿਆਰ ਦੇ ਵਸ ਹੈ, ਭਗਤਾਂ ਕੋ ਸਿੱਖਾਂ ਦੇ ਅੰਦਰ ਸੱਚਾ ਪ੍ਰੇਮ ਹੈ, ਸੱਚਾ ਪਿਆਰ ਹੈ। ਭਗਤ ਨਾਮਦੇਵ ਜੀ ਜਿਸ ਵੇਲੇ ਵਾਹਿਗੁਰੂ ਨੇ ਐਸੀ ਦ੍ਰਿਸ਼ਟੀ ਕੀਤੀ, ਭਗਤ ਨਾਮਦੇਵ ਜੀ ਦੀ ਛੱਪਰੀ ਬਹੁਤ ਕਮਾਲ ਦੀ ਬਣੀ ਹੋਈ। ਗੁਆਂਢ ਦੇ ਵਿੱਚ ਇੱਕ ਅਮੀਰ ਬੀਬੀ ਹੈ, ਉਸਨੇ ਦੇਖਿਆ ਭਗਤ ਨਾਮਦੇਵ ਜੀ ਨੂੰ, ਕਹਿੰਦੀ ਹੈ ਪਾਰ ਪੜੋਸਣ ਪੁੱਛ ਲੈ ਨਾਮਾ ਕਾ ਪਹਿਚਾਨ ਸਿਵਾਈ ਹੋ, ਤੋ ਪੈ ਦੁਗਣੀ ਮਜ਼ੂਰੀ ਦੇਹੋ, ਮੋਕੋ ਬੇਡੀ ਦੇਹੋ ਬਤਾਈ ਹੋ। ਐ ਭਗਤ ਨਾਮਦੇਵ ਜੀ, ਆ ਛੰਨ, ਆ ਛੱਪਰੀ, ਆ ਕੁਟੀਆ ਕਿਹੜੇ ਮਿਸਤਰੀ ਕੋਲੋਂ, ਕਿਹੜੇ ਕਾਰੀਗਰ ਕੋਲੋਂ ਬਣਾਈ ਹੈ? ਮੇਰੇ ਕੋਲ ਪੈਸੇ ਦਾ ਕੋਈ ਘਾਟਾ ਨਹੀਂ, ਕਿਉਂਕਿ ਹੰਕਾਰ ਸੀ ਮਾਇਆ ਦਾ, ਮੈਂ ਧਨੀ ਹਾਂ। ਜੇ ਭਗਤ ਨਾਮਦੇਵ ਬਣਾ ਸਕਦਾ ਹੈ, ਮੇਰੇ ਕੋਲ ਕਿਹੜੀ ਕਮੀ ਹੈ? ਐ ਨਾਮਦੇਵ, ਮੈਂ ਤੇਰੇ ਨਾਲੋਂ ਦੁੱਗਣੀ ਮਜ਼ੂਰੀ ਦੇ ਦਿਆਂਗੀ, ਮੈਨੂੰ ਉਸ ਕਾਰੀਗਰ ਦਾ ਨਾਂ ਦੱਸ। ਉਸ ਵੇਲੇ ਭਗਤ ਨਾਮਦੇਵ ਜੀ ਕਹਿੰਦੇ, ਰੀ ਬਾਈ ਬੇਡੀ ਦੇਣ ਨਾ ਜਾਏ। ਉਹ ਕਾਰੀਗਰ, ਉਹ ਬੇਡੀ ਇਸ ਤਰ੍ਹਾਂ ਨਹੀਂ ਆਉਂਦਾ, ਦੇਖ ਬੇਡੀ ਰਿਹਾ ਸਮਾਈ, ਉਹ ਬੇਡੀ ਉਹ ਕਾਰੀਗਰ ਇੱਕ ਫੁਰਨਾ ਕਰ ਦੇਵੇ, ਸਾਰੇ ਬ੍ਰਹਿਮੰਡਾਂ ਦੀ ਰਚਨਾ ਹੋ ਜਾਂਦੀ, ਸਾਰੇ ਬ੍ਰਹਿਮੰਡਾਂ ਦਾ ਸਾਜਣਹਾਰਾ ਹੈ, ਸਭ ਨੂੰ ਪਾਲਣ ਵਾਲਾ ਹੈ, ਤੂੰ ਉਹਦਾ ਟਿਕਾਣਾ ਪੁੱਛਣੀ ਹੈ। ਐ ਭੈਣ ਐ ਬੀਬੀ, ਉਹਦਾ ਟਿਕਾਣਾ ਕੋਈ ਸੱਤਵੇਂ ਅਸਮਾਨ 'ਤੇ ਨਹੀਂ, ਉਹਦਾ ਟਿਕਾਣਾ ਕੋਈ ਖੀਰ ਸਮੁੰਦਰ ਵਿੱਚ ਨਹੀਂ, ਉਹਦਾ ਟਿਕਾਣਾ ਪੱਛਮ ਜਾਂ ਪੂਰਬ ਵਿੱਚ ਨਹੀਂ, ਉਹਦਾ ਹਰ ਥਾਂ ਹੀ ਟਿਕਾਣਾ ਹੈ। ਉਹ ਜਰੇ ਜਰੇ ਵਿੱਚ ਸਮਾਇਆ ਹੋਇਆ, ਦੇਖ ਬੇਟੀ ਰਿਹਾ ਸਮਾਈ ਹਰ ਜਰੇ ਜਰੇ ਵਿੱਚ। ਜੇ ਕੋਈ ਕਹਿੰਦਾ ਹੈ ਕਿ ਰੱਬ ਕਿੱਥੇ ਹੈ, ਵਾਹਿਗੁਰੂ ਕਿੱਥੇ ਰਹਿੰਦਾ, ਔਰ ਉਹਦਾ ਸਰਲ ਜਵਾਬ ਇਹ ਹੈ ਉਹ ਰੱਬ ਵਾਹਿਗੁਰੂ ਕਿੱਥੇ ਨਹੀਂ ਰਹਿੰਦਾ, ਕਿਹੜੀ ਜਗ੍ਹਾ ਜਿੱਥੇ ਨਹੀਂ ਰਹਿੰਦਾ, ਉਹ ਤਾਂ ਹਰ ਥਾਂ ਸਮਾਇਆ ਹੋਇਆ। ਜੈਸੇ ਜਿਵੇਂ ਸਗਲ ਬਨਸਪਤ ਮਹਿ ਬਸੰਤਰ ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋ ਸਮਾਣੀ ਘੱਟ ਘੱਟ ਮਾਧੋ ਜੀ ਹੈ। ਉਹਦੀ ਜੋਤ ਤਾਂ ਘੱਟ ਘੱਟ ਵਿੱਚ ਹੈ, ਜਰੇ ਜਰੇ ਵਿੱਚ ਹੈ। ਇਉਂ ਭਗਤ ਨਾਮਦੇਵ ਜੀ ਸਮਝਾਉਂਦੇ ਨੇ। ਊਚ ਨੀਚ ਮੈਂ ਜੋਤ ਸਮਾਣੀ, 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 ਉਚ ਨੀਚ ਮੈਂ ਜੋਤ ਸਮਾਣੀ, ਕੱਟ ਕੱਟ ਰਿਹਾ ਸਮਾਈ, 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 ਵਾਹਿਗੁਰੂ 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 ਕੱਟ ਕੱਟ ਰਿਹਾ ਸਮਾਈ, ਕੱਟ ਕੱਟ ਰਿਹਾ ਸਮਾਈ, ਊਚ ਨੀਚ ਮੈਂ ਜੋਤ ਸਮਾਣੀ, ਊਚ ਨੀਚ ਮੈਂ ਜੋਤ ਸਮਾਣੀ, ਕੱਟ ਕੱਟ ਰਿਹਾ ਸਮਾਈ, ਕੱਟ ਕੱਟ ਰਿਹਾ ਸਮਾਈ, ਸਗਲ ਬਨਸਪਤ ਮਹਿ ਬਸੰਤਰ ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋ ਸਮਾਣੀ ਘੱਟ ਘੱਟ ਮਾਧੋ ਜੀ ਹੈ। ਉਹ ਵਾਹਿਗੁਰੂ ਪਰਮੇਸ਼ਰ ਮਾਧੋ ਘੱਟ ਘੱਟ ਦੇ ਵਿੱਚ ਵੱਸ ਰਿਹਾ, ਜਰਰੇ ਜਰਰੇ ਵਿੱਚ ਵੱਸ ਰਿਹਾ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਨਹੀਂ। ਰੀ ਬਾਡੀ ਰੀ ਬਾਈ ਦੇਖ ਬੇਡੀ ਰਿਹਾ ਸੁਆ। ਉਹ ਜਿਹੜਾ ਬੇਡੀ ਹੈ ਪਰਮੇਸ਼ਰ, ਇਸ ਤਰ੍ਹਾਂ ਨਹੀਂ ਦਿੱਤਾ ਜਾਂਦਾ, ਪੈਸਿਆਂ ਨਾਲ ਨਹੀਂ ਮਿਲਦਾ। ਰੀ ਬਾਈ ਬੇਡੀ ਦੇ ਨਾ ਜਾਈ, ਦੇਖ ਬੇਡੀ ਰਿਹਾ ਸਮਾਈ। ਉਹ ਹਰ ਜਰਦੇ ਜਰਦੇ ਵਿੱਚ ਹੈ, ਹਰ ਥਾਂ ਹੈ, ਕੋਈ ਐਸਾ ਥਾਂ ਨਹੀਂ ਜਿੱਥੇ ਉਹਦੀ ਜੋਤ ਨਹੀਂ। ਇੱਕ ਵਾਰੀ ਇੱਕ ਰਾਜੇ ਨੂੰ ਭਰਮ ਪੈ ਗਿਆ ਵੀ ਕਹਿੰਦੇ ਰੱਬ ਬਹੁਤ ਵੱਡਾ ਹੈ, ਵੀ ਉਹ ਕਰਦਾ ਕੀ ਹੈ। ਆਮ ਬੰਦਾ ਵੱਡੇ ਵੱਡੇ ਕੰਮ ਕਰ ਦਿੰਦਾ, ਰੱਬ ਕੀ ਕਰਦਾ। ਦੂਸਰਾ ਕਿ ਉਹ ਰੱਬ ਰਹਿੰਦਾ ਕਿੱਥੇ। ਕਈ ਆਏ, ਕਈਆਂ ਨੇ ਸਮਝਾਉਣ ਦਾ ਯਤਨ ਕੀਤਾ, ਪਰ ਰਾਜੇ ਦਾ ਭਰਮ ਦੂਰ ਨਹੀਂ ਹੁੰਦਾ। ਇੱਕ ਕਮਾਈ ਵਾਲੇ ਸਤਪੁਰਸ਼ ਆਏ, ਰਾਜੇ ਦੇ ਦਰਬਾਰ ਚ ਪਹੁੰਚੇ। ਰਾਜਾ ਕਹਿਣ ਲੱਗਾ, ਮਹਾਂਪੁਰਸ਼ੋ, ਮੇਰੇ ਮਨ ਦਾ ਸੰਸਾ ਦੂਰ ਕਰੋ। ਮੈਂ ਸੁਣਿਆ ਕਿ ਰੱਬ ਬਹੁਤ ਵੱਡਾ, ਉਹ ਕਰਦਾ ਕੀ ਹੈ। ਦੂਸਰਾ, ਰੱਬ ਰਹਿੰਦਾ ਕਿੱਥੇ ਹੈ। ਮਹਾਂਪੁਰਸ਼ਾਂ ਵਿਚਾਰ ਕੀਤੀ ਕਿ ਇਸ ਰਾਜੇ ਨੂੰ ਪ੍ਰੈਕਟੀਕਲ ਕਰਕੇ ਸਮਝਾਉਣਾ ਚਾਹੀਦਾ। ਮਹਾਤਮਾ ਕਹਿੰਦੇ, ਰਾਜਨ, ਤੇਰੇ ਸਵਾਲ ਦਾ ਜਵਾਬ ਮਿਲੇਗਾ ਜੇ ਤੂੰ ਥੱਲੇ ਆ ਜਾਵੇਂ, ਅਸੀਂ ਉੱਤੇ ਆਈਏ। ਕਿ ਮਹਾਤਮਾ ਥੱਲੇ ਖੜੇ ਸੀ, ਰਾਜਾ ਤਖ਼ਤ ਤੇ ਬੈਠਾ ਸੀ। ਰਾਜਾ ਥੱਲੇ ਉਤਰਿਆ, ਮਹਾਤਮਾ ਰਾਜਗੱਦੀ ਤੇ ਬੈਠ ਕੇ, ਤਖ਼ਤ ਤੇ ਬੈਠ ਕੇ। ਮਹਾਤਮਾ ਬੋਲੇ ਨਹੀਂ, ਰਾਜਾ ਚੁੱਪ ਕਰਕੇ ਖੜਾ। ਕੁਛ ਦੇਰ ਤੋਂ ਬਾਅਦ ਕਹਿਣ ਲੱਗਾ, ਮਹਾਤਮਾ ਜੀ, ਆਪ ਜੀ ਨੇ ਕੋਈ ਜਵਾਬ ਨਹੀਂ ਦਿੱਤਾ। ਮਹਾਤਮਾ ਕਹਿਣ ਲੱਗੇ, ਰਾਜਨ, ਤੇਰੇ ਸਵਾਲ ਦਾ ਜਵਾਬ ਤਾਂ ਮਿਲ ਚੁੱਕਾ ਹੈ, ਪਰ ਤੈਨੂੰ ਸਮਝ ਨਹੀਂ ਆਈ, ਤੈਨੂੰ ਸਮਝ ਨਹੀਂ ਆਈ। ਕਹਿਣ ਲੱਗੇ, ਮਹਾਰਾਜ, ਆਪ ਜੀ ਤਾਂ ਬੋਲੇ ਨਹੀਂ। ਕਹਿੰਦੇ, ਦੇਖ, ਬੋਲਣੇ ਬਹੁਤ ਆਏ ਪਰ ਤੇਰਾ ਸੰਸਾ ਦੂਰ ਨਹੀਂ ਹੋਇਆ। ਅਸੀਂ ਤੈਨੂੰ ਪ੍ਰੈਕਟੀਕਲ ਕਰਕੇ ਦੱਸਿਆ। ਦੇਖ ਰਾਜਨ, ਹੁਣੇ ਤੂੰ ਤਖ਼ਤੇ ਬੈਠਾ ਸੀ, ਅਸੀਂ ਥੱਲੇ ਖੜੇ ਸੀ। ਜਿੰਨੀ ਦੇਰ ਦੇ ਵਿੱਚ ਤੂੰ ਤਖ਼ਤ ਤੋਂ ਥੱਲੇ ਆਇਆ, ਅਸੀਂ ਤਖ਼ਤੇ ਜਾ ਕੇ ਬੈਠੇ ਹਾਂ, ਰਾਜਗੱਦੀ ਤੇ ਬੈਠੇ ਹਾਂ। ਇਸ ਤੋਂ ਵੀ ਪਹਿਲਾਂ ਉਹ ਰਾਜੇ ਨੂੰ ਭਿਖਾਰੀ ਤੇ ਭਿਖਾਰੀ ਨੂੰ ਰਾਜ ਦੇ ਦਿੰਦਾ। ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ। ਹਰਨ ਪਰਨ ਜਾਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ। ਜੇ ਉਹ ਚਾਹੇ ਸ਼ੀਹਾਂ ਬਾਜਾਂ ਚਰਗਾਂ ਕੁਹੀਆਂ, ਇਹਨਾਂ ਖਵਾਲੇ ਕਹਾ, ਕਾ ਖਾਨ ਤਿਨਾ ਮਾਸ ਖਵਾਲੇ, ਇਹ ਚਲਾਏ ਰਹਾ। ਜੇ ਉਹ ਮਾਲਕ ਚਾਹੇ, ਜਿਹੜੇ ਮਾਸ ਖਾਣ ਵਾਲੇ ਹੈ, ਸ਼ੀਹਾਂ ਬਾਜਾਂ ਚਰਗਾਂ ਕੁਹੀਆਂ, ਇਹਨਾਂ ਖਵਾ ਲਿਆ, ਉਹਨਾਂ ਨੂੰ ਵੀ ਘਾਹ ਖਵਾਲ ਦੇਗਾ। ਕਾ ਖਾਣ ਤਿੰਨਾ ਮਾਸ ਖਵਾ ਲੇ, ਇਹ ਚਲਾਏ ਰਹਾ। ਕਾ ਖਾਣ ਵਾਲਿਆਂ ਨੂੰ ਮਾਸ ਖਵਾਲ ਸਕਦਾ। ਨਦੀਆਂ ਵਿੱਚ ਟਿੱਬੇ ਦਿਖਾ ਲੇ, ਥਲੀ ਕਰੇ ਸਗਾਹ। ਜਿੱਥੇ ਸਮੁੰਦਰ ਹੈ ਉੱਥੇ ਪਹਾੜ ਬਣਾ ਸਕਦਾ, ਪਹਾੜ ਦੀ ਜਗ੍ਹਾ ਸਮੁੰਦਰ ਬਣਾ ਸਕਦਾ। ਅੱਜ ਦੇ ਜਿਹੜੇ ਰਿਸਰਚ ਕਰਨ ਵਾਲੇ ਹੈ, ਉਹ ਕਹਿੰਦੇ ਕਿ ਆ ਹਿੰਦੁਸਤਾਨ ਹੈ ਜਿੱਥੇ ਕਿਸੇ ਸਮੇਂ ਇੱਥੇ ਸਮੁੰਦਰ ਸੀ, ਇਹ ਹਿਮਾਲਿਆ ਪਰਬਤ ਸਮੁੰਦਰ ਦਾ ਕਿਨਾਰਾ ਸੀ। ਹੋਰ ਵੀ ਪੜ੍ਹ ਕੇ ਦੇਖੋ, ਕਈ ਦੇਸ਼ ਡੁੱਬ ਗਏ, ਕਈ ਨਵੇਂ ਬਣ ਗਏ, ਆ ਗਏ ਉੱਪਰ, ਧਰਜ਼ਮੀਨ ਆ ਗਈ। ਸੋ ਜੇ ਉਹ ਇੱਕ ਬਚਨ ਦੇ ਨਾਲ, ਇੱਕ ਫੁਰਨੇ ਨਾਲ, ਇੱਕ ਨਜ਼ਰ ਦੇ ਨਾਲ ਨਦੀਆਂ ਵਿੱਚ ਟਿੱਬੇ ਤਖਾਲੇ ਥਲੀ ਕਰੇ ਸਗਾਹਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ। ਉਹ ਮਨੁੱਖ ਜਿਹੜਾ ਸੰਸਾਰ ਦੇ ਪੈਰਾਂ ਥੱਲੇ ਕੀੜੇ ਵਾਂਗੂ ਰੁੜ ਰਿਹਾ, ਜੇ ਉਸ ਮਾਲ ਦੀ ਨਜ਼ਰ ਹੋ ਜਾਵੇ ਉਹਨੂੰ ਦੁਨੀਆਂ ਦਾ ਬਾਦਸ਼ਾਹ ਨੌਖਣ ਪ੍ਰਿਥਵੀ ਦਾ ਰਾਜਾ ਬਣਾ ਦੇਗਾ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹਾ। ਵੱਡੇ ਵੱਡੇ ਜਿਹੜੇ ਫੌਜਾਂ ਵਾਲੇ ਹੈ ਉਹਨਾਂ ਨੂੰ ਤਬਾਹ ਕਰ ਸਕਦਾ। ਪੁਰਾਤਨ ਜਨਮ ਸਾਖੀ ਦੇ ਵਿੱਚ ਕੀੜੇ ਨੂੰ ਬਾਦਸ਼ਾਹੀ ਦੀ ਸਾਖੀ ਆਉਂਦੀ ਹੈ, ਜਿੱਥੇ ਕੀੜਿਆਂ ਦਾ ਰਾਜ ਹੈ ਉਹਨਾਂ ਕਿੰਨੀ ਸ਼ਕਤੀ ਸੀ। ਉਹ ਸਾਰੀ ਫੌਜ ਹੀ ਰਾਜੇ ਦੀ ਉਹਨਾਂ ਨੇ ਮਾਰ ਦਿੱਤੀ ਸੀ। ਰਾਜਾ ਹੰਕਾਰੀ ਫੌਜ ਲੈ ਕੇ ਆਇਆ, ਉਹਨਾਂ ਨੇ ਯਹਿਰ ਜਿਹੜਾ ਸੀ ਲਿਆਂਦਾ, ਜਿਹਨੂੰ ਲਾ ਦੇਣ ਹਾਥੀ ਘੋੜੇ ਸਭ ਸੁੰਨ ਹੋ ਗਏ। ਉਹ ਬਾਦਸ਼ਾਹ ਨੇ ਮਾਫ਼ੀ ਮੰਗੀ, ਫਿਰ ਉਹਨਾਂ ਸਾਰੇ ਜਿਉਂਦੇ ਕੀਤੇ। ਐਸੀ ਸਾਖੀ ਵੀ ਪ੍ਰਾਤਨ ਜਨਮ ਸਾਖੀ ਵਿੱਚ ਆਉਂਦੀ ਹੈ। ਦੂਜਾ ਹੈ ਕਿ ਜਿਹੜਾ ਸੰਸਾਰ ਦੇ ਪੈਰਾਂ ਥੱਲੇ ਕੀੜਿਆਂ ਮਕੌੜਿਆਂ ਨੂੰ ਰੋਲਦਾ, ਜਿਹਨੂੰ ਕੋਈ ਪੁੱਛਦਾ ਨਹੀਂ, ਜੇ ਉਹਦੇ 'ਤੇ ਨਜ਼ਰ ਵੀ ਮਾਲਕ ਕਰ ਦੇਵੇ ਨੌਖਣ ਪ੍ਰਿਥਵੀ ਦਾ ਰਾਜ ਬਖਸ਼ ਦਿੰਦਾ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹਾ, ਜੇ ਤੇ ਜੀ ਜੀਵੇ ਲੈ ਸਾਹਾ ਜਵਾਲੇ ਤਾਂ ਕਿ ਅਸਾਹਾ। ਆ ਜਿਹੜੇ ਸਾਹ ਨਾਲ ਸਾਹ ਲੈਣ ਨਾਲ ਜਿਉਂਦੇ ਨੇ ਨਾ, ਜੇ ਉਹ ਮਾਲਕ ਚਾਹੇ ਬਿਨਾਂ ਸਾਹ ਤੋਂ ਵੀ ਰੱਖ ਸਕਦਾ ਉਹਨਾਂ ਨੂੰ। ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ। ਕਿਸੇ ਦੇ ਸਾਹ ਖਤਮ ਹੋ ਜਾਣ ਡਾਕਟਰ ਕਹਿੰਦੇ ਡੈਡ ਬਾਡੀ, ਬਸ ਹੁਣ ਨਹੀਂ। ਪਰ ਜੇ ਉਹ ਵਾਹਿਗੁਰੂ ਚਾਹਵੇ, ਜੇ ਤੇ ਜੀ ਜੀਵੇ ਲੈ ਸਾਹ ਜੀਵਾਲੇ ਤਾਂ ਕਿ ਅਸਾਹ, ਉਹ ਬਿਨਾਂ ਸਾਹ ਤੋਂ ਵੀ ਰੱਖ ਸਕਦਾ ਹੈ ਸਾਧ ਸਿੰਘ ਜੀ। ਉਹਦੀ ਨਦਰ ਹੈ, ਜੇ ਉਹ ਨਦਰ ਸਿੱਧੀ ਕਰ ਦੇਵੇ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ ਉਹਦੀ ਕਿਰਪਾ ਉਹਦੀ ਦ੍ਰਿਸ਼ਟੀ ਉਹਦੀ ਨਦਰ ਵਿੱਚ ਖੁਸ਼ੀਆਂ ਵੀ ਪਾਤਸ਼ਾਹੀਆਂ ਨੇ। ਸੱਚੇ ਪਾਤਸ਼ਾਹ ਦੁਨਿਆਵੀ ਸੁੱਖ ਵੀ ਰਾਜ ਭਾਗ ਵੀ ਰੂਹਾਨੀ ਬਖਸ਼ਿਸ਼ ਵੀ, ਪਰ ਕਿਵੇਂ ਜੇ ਸਤਿਗੁਰ ਨਦਰ ਕਰੇ। ਪਰ ਜੇ ਉਹਦੀ ਨਦਰ ਪੁੱਠੀ ਹੋ ਜਾਵੇ ਤੇ ਮਾਰ ਕਹਿੰਦੇ ਨਦਰ ਪੱਠੀ ਜੇ ਕਰੇ ਸੁਲਤਾਨਾ ਕਹਾ ਕਰਾਏ ਦਾ ਦਰ ਮੰਗਣ ਪਿੱਖ ਨਾ ਪਾਏਦਾ। ਸੁਲਤਾਨ ਬਾਦਸ਼ਾਹ ਨੂੰ ਕੱਖਾਂ ਤੋਂ ਹੌਲਿਆਂ ਕਰ ਦੇਗਾ, ਉਹਨੂੰ ਮੰਗਿਆ ਪਿਛਿਆ ਵੀ ਨਹੀਂ ਮਿਲ ਸਕਦੀ। ਉਹ ਪੁੱਠੀ ਨਦਰ ਹੋਵੇ ਜੇ ਤੇਰੀ ਰਾਜਿਆਂ ਨੂੰ ਪੀਖ ਨਾ ਮਿਲੇ, ਨਦਰ ਹੋਵੇ ਜੇ ਤੇਰੀ ਰਾਜਿਆਂ ਨੂੰ ਪੀਖ ਨਾ ਮਿਲੇ।
ਮੇਰੇ ਪਿਆਰੇ ਰਾਡਿਆਂ ਨੂੰ ਤੀਖ ਨਾ ਮਿਲੇ, ਮੇਰੇ ਪਿਆਰੇ ਰਾਜਿਆਂ ਨੂੰ ਭੀਖ ਨਾ ਮਿਲੇ,
ਸ਼ਾਹਜਹਾਨ ਬਾਦਸ਼ਾਹ ਇੱਕ ਗੁਰਸਿੱਖ ਕੈਦ ਵਿੱਚ ਸੀ ਜਿਹੜਾ ਗੁਰਬਾਣੀ ਨਾਲ ਜੁੜਿਆ ਹੋਇਆ। ਸ਼ਾਹਜਹਾਨ ਬਾਦਸ਼ਾਹ ਨੇ ਇਹ ਗੁਰਬਾਣੀ ਦੀਆਂ ਪੰਕਤੀਆਂ ਜਿਸ ਵੇਲੇ ਸੁਣੀਆਂ, ਨਦਰ ਪੱਠੀ ਜੇਕਰੇ ਸੁਲਤਾਨਾ ਕਹਾ ਕਰਾਏ ਦਾ ਦਰ ਮੰਗਣ ਪਿਖਣਾ ਪਾਏ। ਸ਼ਾਹਜਹਾਨ ਬਾਦਸ਼ਾਹ ਕਹਿਣ ਲੱਗਾ ਮੈਂ ਨਹੀਂ ਮੰਨਦਾ, ਜੇ ਰਾਜੇ ਦਾ ਰਾਜ ਖਤਮ ਹੋ ਜਾਏਗਾ ਉਹਦੇ ਰਿਸ਼ਤੇਦਾਰ ਰਾਜੇ, ਵੱਡੇ ਵੱਡੇ ਧਨੀ ਅਮੀਰ ਲੋਕ ਉਸਦੇ ਮਿੱਤਰ ਰਿਸ਼ਤੇਦਾਰ, ਕਿ ਉਹਨੂੰ ਪਿੱਛਿਆ ਮੰਗਣੀ ਪਵੇ ਤੇ ਉਹ ਵੀ ਨਾ ਮਿਲੇ, ਇਹ ਹੋ ਨਹੀਂ ਸਕਦਾ। ਸਮਾਂ ਆਇਆ ਉਸਦੇ ਪੁੱਤਰ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਆਗਰੇ ਦੀ ਜੇਲ੍ਹ ਵਿੱਚ ਬੰਦ ਕੀਤਾ। ਔਰੰਗਜ਼ੇਬ ਦੇ ਬਚਪਨ ਦੀ ਇੱਕ ਐਸੀ ਸਾਖੀ ਆਉਂਦੀ ਹੈ ਕਿ ਆਪਣੇ ਪਿਤਾ ਨਾਲ ਭਰਾਵਾਂ ਨਾਲ ਇੱਕ ਗੁਫਾ ਵਿੱਚ ਗਿਆ। ਜਿਸ ਵੇਲੇ ਸਾਰੇ ਅੰਦਰ ਚਲੇ ਗਏ ਇਹ ਦਰਵਾਜ਼ੇ ਕੋਲ ਬਹਿ ਗਿਆ ਬਾਹਰਲੇ ਪਾਸੇ। ਜਿਸ ਵੇਲੇ ਸ਼ਾਹਜਹਾਨ ਹੋਰ ਸਾਰੇ ਪਰਿਵਾਰ ਵਾਲੇ ਬਾਹਰ ਆਏ, ਦੇਖਿਆ ਇਹ ਅੰਦਰ ਨਹੀਂ ਆਇਆ, ਬਾਹਰ ਬੈਠਾ। ਔਰ ਸ਼ਾਹਜਹਾਨ ਨੇ ਮੁਸਕਰਾ ਕੇ ਕਿਹਾ ਮੁੱਲਾ ਜੀ ਤੁਸੀਂ ਨਹੀਂ ਅੰਦਰ ਆਏ? ਇਹ ਬੋਲਿਆ ਨਹੀਂ। ਸ਼ਾਹਜਹਾਨ ਦੇ ਮਨ ਚ ਬੜਾ ਰੋਸ ਜਾਗਿਆ ਕਿ ਮੇਰਾ ਸ਼ਹਿਜ਼ਾਦਾ ਹੈ, ਪੁੱਤਰ ਹੈ, ਅੱਗੋਂ ਜਵਾਬ ਨਹੀਂ ਦਿੱਤਾ ਇਸਨੇ, ਇਹਨੂੰ ਮੇਰੇ ਦਰਬਾਰ ਚ ਆਉਣਾ ਬੰਦ ਕਰੋ। ਔਰੰਗਜ਼ੇਬ ਦਾ ਦਰਬਾਰ ਚ ਆਉਣਾ ਬੰਦ ਕੀਤਾ ਗਿਆ। ਵਜ਼ੀਰਾਂ ਅਹਿਲਕਾਰਾਂ ਨੇ ਇਕੱਠਿਆਂ ਹੋ ਕੇ ਪਿਓ ਪੁੱਤਰ ਦੀ ਸੁਲਾਹ ਕਰਾਈ। ਜਦ ਇਹ ਪਿਓ ਪੁੱਤਰ ਇਕੱਠੇ ਹੋਏ, ਸ਼ਾਹਜਹਾਨ ਕਹਿਣ ਲੱਗਾ ਬੇਟਾ ਐ ਦੱਸ, ਜਿਸ ਦਿਨ ਮੈਂ ਵੀ ਤੇਰੇ ਭਾਈ ਵੀ ਅਸੀਂ ਸਾਰੇ ਉਸ ਗੁਫਾ ਦੇ ਅੰਦਰ ਗਏ, ਤੂੰ ਬਾਹਰ ਕਿਉਂ ਬੈਠਾ ਸੀ? ਔਰੰਗਜ਼ੇਬ ਕਹਿਣ ਲੱਗਾ ਅੱਬਾ ਜਾਨ, ਜਿਸ ਵੇਲੇ ਸਾਰੇ ਤੁਸੀਂ ਅੰਦਰ ਜਾ ਰਹੇ ਸੀ ਮੈਨੂੰ ਖਿਆਲ ਆਇਆ ਕਿ ਮੇਰਾ ਅੱਬਾ ਪਿਤਾ ਵੀ ਅੰਦਰ ਜਾ ਰਿਹਾ, ਭਰਾ ਵੀ ਜਾ ਰਹੇ ਨੇ, ਬਾਈ ਚਾਂਸ ਜੇ ਇਹ ਗੁਫਾ ਡਿੱਗ ਪਈ ਰਾਜ ਕੌਣ ਸੰਭਾਲੇਗਾ? ਮੈਂ ਬਾਹਰ ਰਹਿ ਜਾਂਦਾ, ਜੇ ਸਾਰੇ ਅੰਦਰ ਮਰ ਗਏ ਮੈਂ ਰਾਜ ਤੇ ਸੰਭਾਲ ਲੂੰ? ਸ਼ਾਹਜਹਾਨ ਨੇ ਕੰਨਾਂ ਨੂੰ ਹੱਥ ਲਾਏ, ਤੋਬਾ ਤੋਬਾ, ਹੇ ਖੁਦਾ, ਜਿਹੜਾ ਹੁਣੀ ਛੋਟੀ ਉਮਰ ਚ ਇਹ ਸੋਚਦਾ ਵੱਡਾ ਹੋ ਕੇ ਕੀ ਕਰੇ। ਔਰ ਉਹੀ ਕੁਝ ਕੀਤਾ ਇਸ ਔਰੰਗਜ਼ੇਬ ਨੇ। ਜਿੱਥੇ ਪਿਤਾ ਨੂੰ ਕੈਦ ਚ ਪਾਇਆ ਉੱਥੇ ਭਰਾ ਮਾਰੇ, ਭਾਵ ਆਪਣੇ ਪਰਿਵਾਰ ਦਾ ਵੀ ਸ਼ੱਕਾ ਨਹੀਂ ਸੀ। ਇਤਿਹਾਸ ਆਪਾਂ ਸੁਣਨੇ ਆ, ਪੜ੍ਹਨੇ ਆ, ਔਰੰਗਜ਼ੇਬ ਨੇ ਆਪਣਾ ਰਾਜ ਕਿਵੇਂ ਪ੍ਰਾਪਤ ਕੀਤਾ। ਹੁਣ ਸ਼ਾਹਜਹਾਨ ਪਿਤਾ ਨੂੰ ਜੇਲ੍ਹ ਚ ਪਾਇਆ ਹੋਇਆ, ਗਰਮੀ ਬੜੀ ਹੈ, ਪੀਣ ਵਾਸਤੇ ਪਾਣੀ ਨਹੀਂ ਮਿਲਦਾ। ਸ਼ਾਹਜਹਾਨ ਨੇ ਇੱਕ ਪੱਤਰਿਕਾ ਲਿਖੀ, ਬੇਟਾ ਔਰੰਗਜ਼ੇਬ ਜਿਹੜਾ ਪੀਣ ਵਾਸਤੇ ਪਾਣੀ ਮੈਨੂੰ ਮਿਲਦਾ ਬਹੁਤ ਥੋੜ੍ਹਾ, ਮੇਰੀ ਪਿਆਸ ਨਹੀਂ ਬੁਝਦੀ, ਜੇ 2 ਘੁੱਟ ਪਾਣੀ ਦੇ ਮੈਨੂੰ ਹੋਰ ਰੋਜ਼ ਦੇ ਵੱਧ ਮਿਲ ਜਾਣ ਤਾਂ ਮੇਰੀ ਪਿਆਸ ਪੂਰੀ ਹੋ ਜਾਏਗੀ, ਪਿਆਸ ਬੁੱਝਿਆ ਕਰੇਗੀ, 2 ਘੁੱਟ ਪਾਣੀ ਦੇ ਵਧਾ ਦੇ। ਔਰੰਗਜ਼ੇਬ ਨੇ ਵਾਪਸੀ ਚਿੱਠੀ ਲਿਖੀ ਵੀ ਜੇਕਰ ਤੁਹਾਡੇ ਕੋਲ ਪਾਣੀ ਘੱਟ ਸੀ, ਆ ਸਿਆਹੀ ਵਿੱਚ ਪਾਪਾ ਮੈਨੂੰ ਚਿੱਠੀਆਂ ਕਿਉਂ ਲਿਖਦੇ ਹੋ, ਤੁਹਾਡੀ ਸਿਆਹੀ ਇੰਨੀ ਪਤਲੀ ਹੈ ਲੱਗਦਾ ਪਾਣੀ ਫਾਲਤੂ ਹੈ, ਹੁਕਮ ਕੀਤਾ ਇਹਦੇ 2 ਘੁੱਟ ਪਾਣੀ ਦੇ ਹੋਰ ਘਟਾ ਦਿਓ ਰੋਜ਼ ਦੇ। ਉਹ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ ਜਿਹਨੂੰ ਮੰਗਿਆ 2 ਘੁੱਟ ਪਾਣੀ ਵੀ ਨਹੀਂ ਮਿਲਿਆ। ਅੱਜ ਉਹਨੂੰ ਯਾਦ ਆਏ ਬਚਨ, ਨਦਰ ਪੱਠੀ ਜੇਕਰੇ ਸੁਲਤਾਨਾ ਕਹਾ ਕਰਾਏਂਦਾ, ਦਰ ਮੰਗਣ ਪਿੱਖਣਾ ਪਾਏ। ਜੇ ਮਾਲ ਦੀ ਨਦਰ ਪੁੱਠੀ ਹੋ ਜਾਵੇ ਬਾਦਸ਼ਾਹ ਨੂੰ ਮੰਗਿਆ ਭੀਸ ਨਹੀਂ ਮਿਲਦੀ, ਜੇ ਨਦਰ ਸਿੱਧੀ ਹੋ ਜਾਵੇ ਲੱਖ ਖੁਸ਼ੀਆਂ ਬਾਦਸ਼ਾਹੀਆਂ, ਜੇ ਸਤਿਗੁਰੂ ਨਦਰ ਕਰੇ। ਗੁਰੂ ਨਾਨਕ ਸਾਹਿਬ ਜਾ ਰਹੇ ਨੇ, ਭਾਈ ਬਾਲਾ ਜੀ ਮਰਦਾਨਾ ਜੀ ਨਾਲ ਨੇ। ਅੱਗੇ ਇੱਕ ਛੋਟੀ ਉਮਰ ਦਾ ਲੜਕਾ ਜਿਸ ਨੇ ਹੋਲਾਂ ਭੁੰਨੀਆਂ ਹੋਈਆਂ ਛੋਲੇ ਦੀਆਂ, ਖੇਤ ਦਾ ਰਾਖਾ ਸੀ, ਮਜ਼ਦੂਰੀ ਕਰਦਾ ਸੀ, ਗਰੀਬ ਘਰ ਦਾ ਬੱਚਾ ਸੀ। ਗੁਰੂ ਮਹਾਰਾਜ ਨੂੰ ਦੇਖਿਆ ਦੂਰੋਂ, ਦੌੜ ਕੇ ਜਾ ਕੇ ਮਾਂ ਦੇ ਚਰਨਾਂ ਤੇ ਨਮਸਕਾਰ ਕੀਤੀ। ਗੁਰੂ ਬਾਬਾ ਜੀ ਨੇ ਸਿਰ ਤੇ ਹੱਥ ਰੱਖਿਆ, ਤੈਨੂੰ ਕਰਤਾਰ ਚੇਤਾ। ਮਹਾਰਾਜ ਪਿਆਰ ਦੇ ਬੰਨੇ ਉੱਥੇ ਬੈਠ ਜਾਂਦੇ, ਇਹਨੇ ਛੋਲਿਆਂ ਦੀਆਂ ਹੋਲਾਂ ਰੱਖੀਆਂ। ਮਹਾਰਾਜ ਭਾਈ ਬਾਲਾ ਮਰਦਾਨਾ ਜੀ ਨੂੰ ਵੀ ਦਿੰਦੇ ਆ, ਇਸ ਬੱਚੇ ਨੂੰ ਵੀ ਦਿੰਦੇ, ਆਪ ਹੀ ਛਕਦੇ ਆ। ਔਰ ਖਿਆਲ ਆਇਆ ਇਸ ਬੱਚੇ ਦੇ ਅੰਦਰ, ਕਿਉਂ ਨਾ ਹੋਵੇ ਮੈਂ ਘਰ ਤੋਂ ਕੋਈ ਵਿਛਾਉਣ ਵਾਸਤੇ ਕੱਪੜਾ ਲਿਆਵਾਂ, ਕੋਈ ਭੋਜਨ ਲਿਆਵਾਂ। ਮੱਥਾ ਟੇਕ ਕੇ ਬੱਚਾ ਜਿਸ ਵੇਲੇ ਤੁਰ ਲੱਗਾ, ਗੁਰੂ ਨਾਨਕ ਸਾਹਿਬ ਕਹਿੰਦੇ, ਬੇਟਾ ਲਾਲ ਕਿੱਥੇ ਚੱਲਿਆ? ਸੱਚੇ ਪਾਤਸ਼ਾਹ ਮੈਂ ਘਰ ਵਿੱਚ ਜਾ ਰਿਹਾ ਕੋਈ ਆਪ ਜੀ ਵਾਸਤੇ ਭੋਜਨ ਲਿਆਉਣ ਲਈ, ਆਪ ਜੀ ਦਾ ਆਸਣ ਵਾਸਤੇ ਕੋਈ ਬਸਤਰ ਕੱਪੜਾ, ਕੋਈ ਵਿਛਾਉਣਾ ਆਦਿ, ਕੋਈ ਗਲੀਚਾ ਚਾਦਰ ਲਿਆਉਣਾ। ਉੱਥੇ ਪੁਰਾਤਨ ਜਨਮ ਸਾਖੀ ਦੇ ਅੰਦਰ ਇਹ ਬਚਨ ਆਉਂਦਾ ਕਿ ਸੱਥਰ ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸ਼ਿਸ਼ਤੀ ਤ੍ਰਿਪਤਿਆ, ਆਓ ਬੈਠ ਸੁਲਤਾਨ। ਆ ਜਿਹੜਾ ਘਾਹ ਦਾ ਵਿਛਾਉਣਾ ਹੈ ਨਾ, ਇਹ ਸਾਡੇ ਵਾਸਤੇ ਲੇਫ ਤਲਾਈਆਂ ਨੇ। ਤੇਰਾ ਜਿਹੜਾ ਪਿਆਰ ਹੈ ਉਹ ਹੀ ਸਾਡਾ ਭੋਜਨ ਹੈ, ਗੋਬਿੰਦ ਭਾਉ ਭਗਤ ਦਾ ਭੁੱਖ। ਉਸ ਵੇਲੇ ਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ, ਇਸਨੇ ਗੁਰੂ ਮਹਾਰਾਜ ਦੇ ਬਚਨ ਸੁਣੇ। ਮਾਰ ਕਹਿੰਦੇ, ਜਾ ਬੇਟਾ ਰਾਜ ਕਰ। ਰਾਤ ਦਾ ਕੁਛ ਸਮਾਂ ਨਿਕਲ ਚੁੱਕਾ ਸੀ, ਜਿਸ ਵੇਲੇ ਵਾਪਸ ਆਇਆ ਸ਼ਹਿਰ ਦੇ ਚਾਰੇ ਦਰਵਾਜ਼ੇ ਬੰਦ ਨੇ, ਬਾਹਰ ਬੈਠ ਗਿਆ। ਰਾਤ ਨੂੰ ਸ਼ਹਿਰ ਦਾ ਜਿਹੜਾ ਰਾਜਾ ਸੀ ਉਹ ਖਤਮ ਹੋ ਗਿਆ, ਉਹਦਾ ਕੋਈ ਰਾਜਕੁਮਾਰ ਨਹੀਂ ਸੀ, ਬੇਟਾ ਨਹੀਂ ਸੀ। ਵਜ਼ੀਰ ਨੇਕ ਸਨ, ਉਹਨਾਂ ਸਲਾਹ ਕੀਤੀ ਜੇ ਇੱਕ ਵਜ਼ੀਰ ਨੂੰ ਰਾਜ ਮਿਲ ਗਿਆ ਈਰਖਾ ਚੱਲ ਪਏਗੀ, ਪਰਮੇਸ਼ਰ ਉੱਤੇ ਭਰੋਸਾ ਰੱਖੋ ਜਿਸ ਨੂੰ ਵਾਹਿਗੁਰੂ ਰਾਜ ਦੇਵੇ। ਫੈਸਲਾ ਇਹ ਹੋਇਆ, ਅੰਮ੍ਰਿਤ ਵੇਲੇ ਵੱਡੇ ਦਰਵਾਜ਼ੇ ਸਿੰਘ ਦੁਆਰ ਤੇ ਜਿਹੜਾ ਆਏਗਾ ਉਹਨੂੰ ਅਸੀਂ ਰਾਜਾ ਮੰਨ ਲਵਾਂਗੇ। ਜਿਸ ਵੇਲੇ ਅੰਮ੍ਰਿਤ ਵੇਲੇ ਦਰਵਾਜ਼ਾ ਖੋਲਿਆ, ਇਹ ਬੱਚਾ ਅੰਦਰ ਆ ਗਿਆ। ਉਹਨਾਂ ਨੇ ਅਹਿਲਕਾਰਾਂ ਨੇ ਪਾਲਕ ਜੀ ਬਿਠਾਇਆ, ਮਹਿਲਾਂ ਵਿੱਚ ਲੈ ਗਏ, ਸੂਰਜ ਨਿਕਲੇ ਨਾਲ ਰਾਜ ਗੱਦੀ ਦਾ ਤਿਲਕ ਮਿਲ ਗਿਆ। ਵਿਚਾਰ ਦੀ ਲੋੜ ਹੈ, ਜਦ ਇਹ ਬੱਚਾ ਦਰਵਾਜ਼ੇ ਤੇ ਖੜਾ, ਗਰੀਬ ਹੈ, ਮਜ਼ਦੂਰ ਘਰ ਦਾ ਬੱਚਾ, ਪਰ ਜਿਸ ਵੇਲੇ ਪੈਰ ਕਦਮ ਇਸ ਨੇ ਦਰਵਾਜ਼ੇ ਦੇ ਅੰਦਰ ਰੱਖਿਆ, ਬਾਦਸ਼ਾਹ ਬਣ ਗਿਆ ਇੰਨੇ ਦੇਰ ਵਿੱਚ, ਕਿਉਂਕਿ ਉਹਨਾਂ ਨੇ ਫੈਸਲਾ ਇਹ ਕੀਤਾ ਸੀ ਸਭ ਤੋਂ ਪਹਿਲਾਂ ਜਿਹੜਾ ਸਿੰਘ ਦੁਆਰਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਦਦਰ ਕਰੇ, ਸੁਲਤਾਨ ਬਾਦਸ਼ਾਹ ਹੋਇਆ ਇਹ ਬੱਚਾ। ਸੋ ਉਹਦੀ ਨਜ਼ਰ ਹੈ ਸਾਧ ਸੰਗਤ ਦੀ, ਸਿੱਧੀ ਹੋ ਜਾਵੇ ਤਾਂ, ਪੁੱਠੀ ਹੋ ਜਾਵੇ ਤਾਂ। ਮਹਾਂਪੁਰਸ਼ ਕਹਿਣ ਲੱਗੇ, ਰਾਜਨ ਦੇਖ ਜਿੰਨੀ ਦੇਰ ਵਿੱਚ ਤੂੰ ਥੱਲੇ ਆਇਆ, ਅਸੀਂ ਆ ਕੇ ਰਾਜਗੱਦੀ ਤੇ ਬੈਠੇ, ਇਸ ਤੋਂ ਪਹਿਲਾਂ ਉਹ ਰਾਜੇ ਨੂੰ ਭਿਖਾਰੀ ਤੇ ਭਿਖਾਰੀ ਨੂੰ ਰਾਜ ਦੇ ਦਿੰਦਾ। ਰਾਜਾ ਕਹਿਣ ਲੱਗਾ, ਮਹਾਂਪੁਰਸ਼ੋ ਇੱਕ ਸਵਾਲ ਤਾਂ ਮੇਰਾ ਹੱਲ ਹੋ ਗਿਆ, ਦੂਸਰਾ ਤੁਸੀਂ ਇਹ ਦੱਸੋ ਕਿ ਉਹ ਰੱਬ ਰਹਿੰਦਾ ਕਿੱਥੇ। ਮਹਾਤਮਾ ਕਹਿਣ ਲੱਗੇ, ਇਉਂ ਕਰ ਇੱਕ ਕੜਾਇਆ ਮੰਗਾ, ਉਹਨੂੰ ਦੁੱਧ ਨਾ ਪਰਵਾ ਦੇ। ਵੱਡਾ ਲੋਹੇ ਦਾ ਕੜਾਇਆ ਮੰਗਾਇਆ, ਦੁੱਧ ਨਾਲ ਪਰਵਾ ਦਿੱਤਾ। ਮਹਾਤਮਾ ਕਹਿੰਦੇ, ਰਾਜਨ ਇਹਦੇ ਵਿੱਚੋਂ ਇੱਕ ਬੂੰਦ ਕੱਢ ਜਿਹਦੇ ਵਿੱਚ ਘਿਓ ਨਾ ਹੋਵੇ। ਰਾਜਾ ਸੋਚਾਂ ਚ ਪੈ ਗਿਆ, ਮਹਾਂਪੁਰਸ਼ੋ ਮਹਾਤਮਾ ਜੀ, ਘਿਓ ਤਾਂ ਸਾਰੇ ਦੁੱਧ ਵਿੱਚ ਸਮਾਇਆ ਹੋਇਆ। ਮਹਾਤਮਾ ਕਹਿੰਦੇ ਇੱਕ ਬੂੰਦ ਤਾਂ ਕੱਢ ਦੇ। ਰਾਜਾ ਕਹਿਣ ਲੱਗਾ, ਮੈਂ ਕੱਢ ਨਹੀਂ ਸਕਦਾ ਕਿਉਂਕਿ ਘਿਓ ਸਮਾਇਆ ਹੋਇਆ। ਮਹਾਤਮਾ ਕਹਿੰਦੇ, ਜਿਵੇਂ ਦੁੱਧ ਚ ਘਿਓ ਸਮਾਇਆ ਹੋਇਆ, ਇਸ ਤਰ੍ਹਾਂ ਵਾਹਿਗੁਰੂ ਸਾਰੇ ਪਰਿਪੂਰਨ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਸਗਲ ਬਨਸਪਤ ਮੈਂ ਬਸੰਤਰ, ਸਗਲ ਦੁੱਧ ਮੈਂ ਕੀ ਆ। ਜਿਵੇਂ ਸਾਰੀ ਬਨਸਪਤੀ ਦੇ ਅੰਦਰ ਅੱਗ ਹੈ, ਜਿਵੇਂ ਸਾਰੇ ਦੁੱਧ ਚ ਘਿਓ ਸਮਾਇਆ ਹੋਇਆ, ਊਚ ਨੀਚ ਮੈਂ ਜੋ ਸਮਾਣੀ, ਘੱਟ ਘੱਟ ਮਾਧੋ ਜੀ ਹੈ। ਉਹ ਮਾਧੋ ਪਰਮੇਸ਼ਰ ਘੱਟ ਘੱਟ ਵਿੱਚ ਵੱਸਦਾ ਹੈ, ਜਰੇ ਜਰੇ ਵਿੱਚ ਵੱਸਦਾ ਹੈ। ਹੁਣ ਅੱਗ ਦੀ ਲੋੜ ਹੋਵੇ, ਉਹਦੇ ਵਾਸਤੇ ਵੀ ਸਾਨੂੰ ਉੱਦਮ ਕਰਨਾ ਪੈਂਦਾ ਸਾਧ ਸੰਗਤ। ਸਾਨੂੰ ਘਿਓ ਚਾਹੀਦਾ, ਉਹਦੇ ਵਾਸਤੇ ਕਿੰਨਾ ਉੱਦਮ ਕਰਨਾ ਪੈਂਦਾ। ਪਹਿਲਾਂ ਦੁੱਧ ਦੀ ਲੋੜ ਹੈ, ਫਿਰ ਉਸ ਦੁੱਧ ਨੂੰ ਗਰਮ ਕਰਾਂਗੇ, ਫਿਰ ਜਾਗ ਲਾਈ ਜਾਏਗੀ, ਫਿਰ ਦਹੀਂ ਬਣੇਗਾ, ਫਿਰ ਉਸਨੂੰ ਰਿੜਕਿਆ ਜਾਏਗਾ, ਫਿਰ ਮੱਖਣ ਬਣੇਗਾ, ਫਿਰ ਘਿਓ ਬਣੇਗਾ। ਚਲੋ ਅੱਜ ਕੱਲ੍ਹ ਮਸ਼ੀਨਾਂ ਦੇ ਨਾਲ ਕਰੀਮ ਕੱਢ ਲੈਂਦੇ ਆ, ਘਿਓ ਬਣਾ ਲੈਂਦੇ ਆ, ਲੇਕਿਨ ਮਿਹਨਤ ਤਾਂ ਕਰਨੀ ਪੈਂਦੀ ਹੈ ਨਾ, ਦੁੱਧ ਤਾਂ ਲੈਣਾ ਹੀ ਪੈਂਦਾ, ਮਿਹਨਤ ਕਰਕੇ ਨਿਕਲਦਾ। ਸਾਨੂੰ ਸ਼ੱਕਰ ਦੀ ਲੋੜ ਹੈ, ਖੰਡ ਦੀ ਲੋੜ ਹੈ, ਉਹਦੇ ਵਾਸਤੇ ਪਹਿਲਾਂ ਰਸ, ਫਿਰ ਰਸ ਨੂੰ ਕਾੜਿਆ ਜਾਂਦਾ ਤਰਤੀਬ ਦੇ ਨਾਲ, ਫਿਰ ਜਾ ਕੇ ਮਿਹਨਤ ਕਰਕੇ ਉਹ ਤੋਂ ਸਾਨੂੰ ਸ਼ੱਕਰ ਮਿਲਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਤਾਂ ਸਾਰੇ ਪਰਿਪੂਰਨ ਹੈ, ਪਰ ਉਹਦੇ ਵਾਸਤੇ ਲੋੜ ਹੈ ਸਮਰੱਥ ਗੁਰੂ ਦੇ ਲੜ ਲੱਗ ਕੇ, ਸਤਿਗੁਰੂ ਤੋਂ ਗੁਰਮੰਤਰ ਦੀ ਦਾਤ ਲੈ ਕੇ ਸੇਵਾ ਸਿਮਰਨ ਕਰਨਾ, ਉਦਮ ਕਰਨ ਦੀ ਲੋੜ ਹੈ। ਉਦਮ ਕਰਤ ਆਨੰਦ ਪਿਆ, ਸਿਮਰ ਸੁਖਸਾਰ, ਉਹਨੂੰ ਕਰੋ ਵਡ ਭਾਗਿਓ, ਸਿਮਰੋ ਹਰ ਹਰ ਰਾਏ। ਇਸ ਕਰਕੇ ਉਦਮ ਕਰੋ, ਅੰਮ੍ਰਿਤ ਵੇੜਾ ਸੰਭਾਲਣਾ, ਕਾਰ ਵਿਹਾਰ ਕਰਦਿਆਂ ਊਠ ਬੈਠ ਸੋ ਤਨਾਮ ਕਹੋ ਨਾਨਕ ਜਦ ਕਹਿ ਸਦਕਾਮ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਸਗਲ ਬਨਸਪਤ ਮੈਂ ਬਸੰਤਰ, ਸਗਲ ਦੂਤ ਮੈਂ ਕੀ ਆ, ਊਚ ਨੀਚ ਮੈਂ ਜੋ ਸਮਾਣੀ, ਘੱਟ ਘੱਟ ਮਾਧੋ ਜੀ ਆ। ਕਾਹੇ ਰੇ ਮਨ ਖੋਜਨ ਜਾਈ, ਮਰ ਕੇ ਦੇ ਬਨਾਂ ਚ ਕਿਉਂ ਲੱਭਦਾ ਫਿਰਨਾ। ਪਿਆਰਿਆ ਜਿਨਸ ਨੂੰ ਤੂੰ ਭਾਲਣਾ ਹੈ, ਉਹ ਤਾਂ ਤੇਰੇ ਅੰਦਰ ਹੈ, ਬਾਹਰ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ। ਧਰਨ ਮਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬੰਤਨ ਪਰਬਤ ਹੈ ਭਾਵ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪਾਉਣ ਪਾਣੀ ਬੈਸੰਤਰ ਮਾਹੇ। ਚਾਰ ਕੁੰਡ ਦਾ ਦਿਸੇ ਸਮਾਹੇ, ਤਿਸ ਤੇ ਪਿੰਨ ਨਹੀਂ ਕੋਠਾਓ, ਗੁਰ ਪ੍ਰਸਾਦ ਨਾਨ ਸੁਖ ਪਾਓ। ਸਰਬ ਜੋਤ ਤੇਰੀ ਪਸਰ ਰਹੀ, ਜਹਿ ਜਹਿ ਦੇਖਾਂ ਤੈ ਨਰ ਹਰੀ। ਉਹ ਤਾਂ ਵਾਹਿਗੁਰੂ ਹਰ ਥਾਂ ਹੈ, ਜਰਰੇ ਜਰਰੇ ਵਿੱਚ ਹੈ। ਰੀ ਬਾਈ ਬੇਡੀ ਦੇਰ ਨਾ ਜਾਈ, ਦੇਖ ਬੇਡੀ ਰਿਹਾ ਸਮਾਈ, ਬੇਡੀ ਹਮਰਾ ਪ੍ਰਾਣ ਆਧਾਰ। ਭਗਤ ਨਾਮਦੇਵ ਜੀ ਕਹਿੰਦੇ, ਐ ਬੀਬੀ ਐ ਭੈਣ, ਉਹ ਬੇਡੀ ਇਸ ਤਰ੍ਹਾਂ ਨਹੀਂ ਆਉਂਦਾ, ਇਸ ਤਰ੍ਹਾਂ ਨਹੀਂ ਦਿੱਤਾ ਜਾਂਦਾ। ਉਹ ਬੇਡੀ, ਉਹ ਕਾਰੀਗਰ, ਉਹ ਮਿਸਤਰੀ ਜਿਹੜਾ ਸਾਰੇ ਬ੍ਰਹਿਮੰਡਾਂ ਦਾ ਕਰਤਾ ਹੈ, ਉਹ ਹਰ ਥਾਂ ਸਮਾਇਆ ਹੋਇਆ। ਤੂੰ ਧਨ ਦਾ ਮਾਣ ਕਰਨੀ ਹੈ, ਇਹ ਮਾਣ ਨਹੀਂ ਪਰਮੇਸ਼ਰ ਨੂੰ ਪਾਉਂਦਾ। ਜੇ ਤੂੰ ਕਹੇ ਮੈਂ ਧਨ ਦੇ ਨਾਲ ਦੁੱਗਣਾ ਧਨ ਦੇ ਦਿਆਂਗੇ, ਉਹ ਆ ਜਾਵੇ ਦੇਖਣਾ ਨਾ। ਉਹਦੀ ਜਿਹੜੀ ਮਜ਼ੂਰੀ ਹੈ ਬੇਟੀ ਦੀ, ਉਹ ਧਨ ਨਹੀਂ, ਬੇਟੀ ਪ੍ਰੀਤ ਮਜ਼ੂਰੀ ਮੰਗ ਹੈ। ਜੇ ਕੋ ਸ਼ਾਨ ਸੁਭਾਵ ਹੈ, ਲੋਕ ਟਮ ਸਭੂ ਤੇ ਤੋਰੈ ਤੋ ਆਪਣੇ ਬੇਟੀ ਆਵੈ। ਉਹ ਬੇਟੀ ਧਨ ਦੀ ਮਜ਼ੂਰੀ ਨਹੀਂ ਮੰਗਦਾ, ਉਹ ਤਾਂ ਪ੍ਰੀਤ ਦੀ ਮਜ਼ਦੂਰੀ ਮੰਗਦਾ। ਮੰਗਦਾ ਹੈ ਬੇਟੀ ਪ੍ਰੀਤ ਮਜ਼ਦੂਰੀ, ਮੰਗਦਾ ਹੈ ਜੀ ਬੇਟੀ ਪ੍ਰੀਤ ਮਜ਼ਦੂਰੀ, ਮੰਗਦਾ ਹੈ ਜੀ ਬੇਟੀ ਪ੍ਰੀਤ ਮਜ਼ਦੂਰੀ, ਮੰਗਦਾ ਹੈ ਬੇਟੀ ਪ੍ਰੀਤ ਮਜ਼ਦੂਰੀ, ਮਜ਼ਦੂਰੀ ਬੇਟੀ ਪ੍ਰੀਤ ਮਜ਼ਦੂਰੀ, ਪ੍ਰੀਤ ਮਜ਼ਦੂਰੀ ਬੇਟੀ ਪ੍ਰੀਤ ਮਜ਼ਦੂਰੀ, ਬੇਟੀ ਪ੍ਰੀਤ ਮਜ਼ਦੂਰੀ, ਪ੍ਰੀਤ ਮਜ਼ਦੂਰੀ ਬੇਟੀ ਪ੍ਰੀਤ ਮਜ਼ਦੂਰੀ, ਬੇਟੀ ਪ੍ਰੀਤ ਮਜ਼ੂਰੀ ਮੰਗੈ ਜੇ ਕੋ ਸ਼ਾਨ ਸੁਭਾਵੈ। ਉਹ ਧਨ ਦੀ ਮਜ਼ੂਰੀ ਨਹੀਂ ਮੰਗਦਾ। ਜੇ ਧਨ ਨਾਲ ਰੱਬ ਖੁਸ਼ ਹੁੰਦਾ ਹੋਵੇ, ਫਿਰ ਰਾਜੇ ਅਮੀਰ ਲੋਕ ਉਹ ਰੱਬ ਨੂੰ ਮਿਲਣ, ਗਰੀਬ ਰਹਿ ਜਾਣ। ਫਿਰ ਤੱਕ ਭਗਤ ਕਬੀਰ ਨੂੰ ਮਿਲਾਪ ਹੀ ਨਾ ਹੁੰਦਾ, ਭਗਤ ਨਾਮਦੇਵ ਜੀ, ਸੈਣ ਜੀ, ਧੰਨਾ ਜੀ ਸਭ ਰਹਿ ਜਾਂਦੇ, ਰਾਜਨ ਰੱਬ ਮਿਲਦਾ। ਪਰ ਨਹੀਂ, ਉਹਦੀ ਜਿਹੜੀ ਮਜ਼ੂਰੀ ਹੈ ਬੇਟੀ ਪ੍ਰੀਤ ਮਜ਼ੂਰੀ ਮੰਗ ਹੈ ਜੇ ਕੋ ਸ਼ਾਨ ਸ਼ਵਾ ਹੈ। ਪਰ ਇੱਕ ਗੱਲ ਨਾਲ ਕਹਿੰਦੇ ਚੰਗੀ ਤਰ੍ਹਾਂ ਸਮਝੋ, ਲੋਕ ਕਟੰਬ ਸਭੂ ਤੇ ਤੋਰੈ ਤੋ ਆਪਣ ਬੇਟੀ ਆਵੈ। ਉਹਨੂੰ ਲੱਭਣ ਦੀ ਲੋੜ ਨਹੀਂ, ਉਹ ਤੇ ਆਪੇ ਹੀ ਆ ਜਾਂਦਾ, ਉਹਨੇ ਕਿਤੇ ਬਾਹਰੋਂ ਆਉਣਾ। ਪਰ ਲੋੜ ਹੈ ਕਿ ਜਿਹੜਾ ਝੂਠਾ ਮੋਹ ਵਿੱਚ ਫਸਿਆ ਹੋਇਆ ਨਾ ਜੀਵ, ਲੋਕ ਕਟੰਬ ਸਭੂ ਤੇ ਤੋਰੈ, ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਕੁਛ ਕਰਨਾ ਹੀ ਨਹੀਂ, ਛੱਡ ਦਿੱਤਾ ਸਭ ਕੁਛ। ਮੈਂ ਖੇਤੀ ਨਹੀਂ ਕਰਨੀ, ਮੈਂ ਦੁਕਾਨ ਨਹੀਂ ਕਰਨੀ, ਮੈਂ ਸਰਵਿਸ ਨਹੀਂ ਕਰਨੀ, ਮੈਂ ਕਿਸੇ ਨਾਲ ਬੋਲਣਾ ਨਹੀਂ, ਇਹ ਨਹੀਂ ਤੋੜਨਾ, ਇਹਦਾ ਮਤਲਬ ਇਹ ਨਹੀਂ। ਮੋਹ ਤੋਂ ਉੱਪਰ ਉੱਠਣਾ ਹੈ। ਜਿਹੜੇ ਮੋਹ ਦੇ ਸੰਗਲ ਨੇ ਨਾ, ਇਹਨਾਂ ਨੇ ਜੀਵ ਨੂੰ ਜਕੜਿਆ ਹੋਇਆ। ਜਦੋਂ ਪ੍ਰੇਮ ਦੇ ਸਾਗਰ ਚ ਚੁੱਭੀਆਂ ਲਾਏਗਾ, ਫਿਰ ਇਹਨੂੰ ਸਾਰਾ ਸੰਸਾਰ ਹੀ ਆਪਣਾ ਲੱਗੇਗਾ। ਜ਼ਿੰਮੇਦਾਰੀਆਂ ਨਿਭਾਉਂਦਿਆਂ ਹੋਇਆਂ ਸਭ ਨਾਲ ਪਿਆਰ ਕਰੇਗਾ। ਘਰ ਚ ਰਹਿੰਦਿਆਂ ਵੀ ਮਾਤਾ ਪਿਤਾ ਦਾ ਸਤਿਕਾਰ, ਪਰਿਵਾਰ ਦੀ ਜ਼ਿੰਮੇਦਾਰੀ, ਸਾਰੀਆਂ ਜ਼ਿੰਮੇਦਾਰੀਆਂ ਨਿਭਾਏਗਾ। ਉਸਦੇ ਨਾਲ ਨਾਲ ਸਾਰੇ ਸੰਸਾਰ ਨੂੰ ਆਪਣਾ ਹੀ ਸਮਝ, ਇੱਥੇ ਕੋਈ ਬਗਾਨਾ ਨਹੀਂ। ਜੇ ਮੋਹ ਚ ਫਸਿਆ ਹੋਇਆ ਫਿਰ ਕੀ ਕਰੇਗਾ? ਮੋਹ ਚ ਫਸਿਆ ਹੋਇਆ ਬੰਦਾ ਆਪਣੇ ਮਹਿਲ ਬਣਾਉਣ ਵਾਸਤੇ ਦੂਸਰਿਆਂ ਦੇ ਘਰ ਘਰ ਉਜਾੜ ਦਿੰਦਾ। ਆਪਣੇ ਬੱਚਿਆਂ ਨੂੰ ਮੈਂ ਸੁਖੀ ਕਰਾਂ, ਦੂਜਿਆਂ ਦੀਆਂ ਜਾਨਾਂ ਲੈ ਲੈਂਦਾ, ਕਿਉਂਕਿ ਮੋਹ ਚ ਫਸਿਆ ਹੋਇਆ। ਮਾਲ ਕਹਿੰਦੇ ਆਹ ਜਿਹੜਾ ਮੋਹ ਹੈ ਨਾ, ਇਹ ਛੱਡ ਦੇ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਣ ਲਟਾਵੈ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈਲੀ ਚ। ਜਿਹਨਾਂ ਵਾਸਤੇ ਆਹ ਕੁਛ ਕਰ ਰਿਹਾ ਤੂੰ, ਤੇਰਾ ਸਾਥ ਨੀ ਕਿਸੇ ਨੇ ਵੀ ਦੇਣਾ, ਸਭ ਨੇ ਸਾਥ ਛੱਡ ਜਾਣਾ। ਤੂੰ ਜ਼ਿੰਮੇਦਾਰੀ ਸੰਭਾਲ, ਪਰ ਬਗਾਨੇ ਹੱਕ ਨਾ ਖੋ। ਗੁਰੂ ਨਾਨਕ ਸਾਹਿਬ ਦੇ ਘਰ ਚ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਆਪਣੀ ਕਿਰਤ ਕਰ, ਸੱਚਾ ਨਿਰਵਾਹ ਕਰ। ਬੇਦੀ ਪ੍ਰੀਤ ਮਜੂਰੀ ਮੰਗੈ, ਜੇ ਕੋ ਸ਼ਾਨ ਸ਼ਵਾਵੈ ਹੋ, ਲੋਕ ਕੁਟੰਬ ਸਭੂ ਤੇ ਤੋਰੈ, ਤੋ ਆਪਣ ਬੇਦੀ ਆਵੈ। ਭਾਈ ਲਾਲੋ ਜੀ ਕਿਤੇ ਰੱਬ ਨੂੰ ਲੱਭਣ ਨਹੀਂ ਗਏ। ਮਲਕ ਭਾਗੋ ਦੇ ਅੰਦਰ ਹੰਕਾਰ ਹੈ, ਭਾਈ ਲਾਲੋ ਦੇ ਅੰਦਰ ਪਿਆਰ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਹਿਲੀ ਉਦਾਸੀ ਧਾਰਨ ਕੀਤੀ ਹੈ, ਕਿੱਥੇ ਗਏ ਨੇ? ਏਮਨਾਬਾਦ। ਔਰ ਕਿਹਦੇ ਘਰ? ਭਾਈ ਲਾਲੋ ਦੇ ਘਰ ਗਏ ਨੇ। ਭਾਈ ਲਾਲੋ ਆਹ ਦਰਵਾਜ਼ਾ ਖੋਲ। ਉਹ ਵਿਚਾਰਾ ਗਰੀਬ ਜਿਹਨੇ ਕਾਨਿਆਂ ਅੱਕਾਂ ਦਾ ਖਿੜਕਾਦ ਬਣਾਇਆ ਸੀ, ਗਰੀਬਾਂ ਦਾ ਐਂ ਹੀ ਹੁੰਦਾ। ਆਮ ਤੁਸੀਂ ਦੇਖੋ ਗਰੀਬਾਂ ਦੇ ਘਰ ਛੱਪੜਾਂ ਦੇ ਕੰਢੇ ਹੋਣਗੇ, ਚੰਗੇ ਥਾਂ ਅਮੀਰਾਂ ਵਾਸਤੇ। ਜੇ ਤੇ ਗਰੀਬ ਕੋਲ ਦੋ ਚਾਰ ਮਰਲੇ ਚੰਗਾ ਥਾਂ ਵੀ ਹੋਵੇ, ਉਹਨੂੰ ਕਹਿਣਗੇ ਤੂੰ ਦੂਜੇ ਥਾਂ ਚਲਾ ਜਾ। ਉਹ ਡਰਦਾ ਚਲਾ ਜਾਂਦਾ, ਨਾ ਦਿੱਤਾ ਧੱਕੇ ਨਾਲ ਖੋ ਲੈਣਾ। ਆਮ ਤੁਸੀਂ ਦੇਖੋ ਕਿ ਗਰੀਬ ਦੇ ਘਰ ਇੱਕ ਗਊ ਜਾਂ ਇੱਕ ਮੱਝ ਹੋਵੇ ਨਾ, ਜਿਹੜਾ ਆਏਗਾ ਵੇਚਣੀ ਹੈ, ਦੂਜੇ ਦੀ ਭਾਵੇਂ ਸੌ ਹੋਵੇ, ਕਿਸੇ ਦੀ ਹਿੰਮਤ ਨਹੀਂ ਪੈਂਦੀ ਪੁੱਛਣ ਦੀ ਇਹਦੇ ਕੋਲ ਚੰਗੀ ਚੀਜ਼ ਕਿਉਂ ਹੈ, ਇਹ ਕਿਵੇਂ ਇੱਥੇ ਬਾਹਰ ਨੂੰ ਤੱਕਦੇ? ਜਿੱਥੇ ਗੰਦਾ ਪਾਣੀ ਟੋਭੇ ਆਦਿ ਹੁੰਦੇ ਹੈ, ਉਹ ਵਿਚਾਰੇ ਉੱਥੇ ਆਪਣਾ ਘਰ ਘੁਰ ਬਣਾ ਲੈਂਦੇ ਆ ਗਰੀਬ ਆਦਮੀ। ਬਿਦਰ ਦੀ ਤਾਂ ਹੀ ਛੱਪਰੀ ਸੀ ਨਾ, ਇੱਕ ਪਾਸੇ ਦੂਰ ਕੱਢ ਕੇ ਰੱਖਿਆ ਸੀ, ਭੀਰਨੀ ਨੂੰ ਜਿਹੜੇ ਜੋਗੀ ਸੀ ਨੇੜੇ ਨਹੀਂ ਸੀ ਬਹਿਣ ਦਿੰਦੇ, ਵਿਚਾਰੇ ਕਿੱਥੇ ਛੱਪਰੀ ਚ ਰਹਿੰਦੀ ਸੀ। ਉਹ ਸੱਚਾ ਰੱਬ ਦਾ ਪਿਆਰਾ ਭਾਈ ਲਾਲੋ ਕੱਚਾ ਕੋਠਾ ਖਿੜਕੇ ਲਾਏ ਹੋਏ, ਗੁਰੂ ਸਾਹਿਬ ਸੱਚੇ ਪਾਤਸ਼ਾਹ ਉੱਥੇ ਪਹੁੰਚ ਜਾਂਦੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਲਾਲੋ ਦੇ ਘਰ ਬੈਠੇ। ਭਾਈ ਲਾਲੋ ਨੇ ਕਿਤੇ ਲੱਭਣ ਗਿਆ? ਭਾਈ ਲਾਲੋ ਦੇ ਅੰਦਰ ਪਿਆਰ ਸੀ, ਲੋਕ ਟਬ ਸਭੂ ਤੇ ਤੋਰੈ, ਤੋ ਆਪਣ ਬੇਟੀ ਆਵੈ। ਭਾਈ ਧੰਨਾ ਜੀ ਕਿਤੇ ਰੱਬ ਨੂੰ ਲੱਭਣ ਗਏ? ਪਿਆਰ ਸੀ, ਕੋਈ ਚਲਾਕੀ ਨਹੀਂ ਸੀ, ਭੋਲਾ ਭਾਓ ਸੀ, ਭੋਲਾ ਭਾਓ, ਵਿਸ਼ਵਾਸ ਪੂਰਾ ਸੀ। ਚਲਾਕੀਆਂ ਨਾਲ ਕਦੀ ਰੱਬ ਨਹੀਂ ਮਿਲਦਾ ਸਾਧ ਸੰਗਤ ਜੀ, ਰੱਬ ਮਿਲਦਾ ਹੈ ਭੋਲਿਆਂ ਨੂੰ। ਉਹ ਚਤਰ ਰਹਿ ਗਏ ਚਤਰਾਈਆਂ ਕਰਦੇ, ਭੋਲਿਆਂ ਨੂੰ ਰੱਬ ਮਿਲਿਆ, ਰਹਿ ਗਏ ਚਤਰਾਈਆਂ ਮਿਲਿਆ।
ਦੇ ਪੋਲਿਆਂ ਨੂੰ ਰੱਬ ਮਿਲਿਆ ਰਹਿ ਗਏ ਚਿਤਰਾਈਆਂ ਤਾਰੇ ਦੇ ਪੋਲਿਆਂ ਨੂੰ ਰੱਬ ਮਿਲਿਆ ਮੇਰੇ ਪਿਆਰੇ ਕੋਲਿਆਂ ਨੂੰ ਰੱਬ ਮਿਲਿਆ ਮੇਰੇ ਪਿਆਰੇ ਜੀ ਕੋਲਿਆਂ ਨੂੰ ਰੱਬ ਮਿਲਿਆ ਵਾ 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 ਜੀ ਭੋਲਿਆਂ ਨੂੰ ਰੱਬ ਮਿਲਿਆ ਵਾ 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 ਭੋਲਿਆਂ ਨੂੰ ਰੱਬ ਮਿਲਿਆ ਚਤੁਰ ਰਹਿ ਗੇ ਜਿਤਰਾਈਆਂ ਕਰਦੇ ਚਤੁਰ ਰਹਿ ਗੇ ਜਿਤਰਾਈਆਂ ਕਰਦੇ ਜੀ ਚਤੁਰ ਰਹਿ ਗੇ ਜਿਤਰਾਈਆਂ ਕਰਦੇ ਭੋਲੇ ਭਾਉ ਮਿਲੈ ਰਘੁਰਾਇਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਚਿਤਰਾਈ ਨਾ ਚਤੁਰ ਭੁਜ ਪਾਈਏ। ਪਿਆਰੇ ਚਲਾਕੀਆਂ ਨਾਲ ਰੱਬ ਨਹੀਂ ਮਿਲਦਾ ਭੋਲਿਆਂ ਨੂੰ। ਮਹਾਂਪੁਰਸ਼ ਇੱਕ ਸਾਖੀ ਸੁਣਾਇਆ ਕਰਦੇ, ਇੱਕ ਮਹਾਤਮਾ ਦੇ ਦੋ ਸੇਵਕ ਨੇ, ਇੱਕ ਚਲਾਕ ਹੈ ਇੱਕ ਭੋਲਾ ਹੈ। ਮਹਾਂਪੁਰਸ਼ਾਂ ਨੇ ਵਿਚਾਰ ਕੀਤੀ, ਸਰੀਰ ਬਿਰਧ ਹੋ ਗਿਆ ਤੇ ਅਸੀਂ ਹੁਣ ਸੇਵਾ ਦੇਣੀ ਹੈ। ਫੈਸਲਾ ਸੰਗਤ ਦੇ ਸਾਹਮਣੇ ਕੀਤਾ ਜਾਵੇ, ਨਹੀਂ ਤੇ ਚਲਾਕ ਨੇ ਟਿਕਣ ਨਹੀਂ ਦੇਣਾ। ਸਾਰੀ ਸੰਗਤ ਇਕੱਠੀ ਕੀਤੀ, ਦੋਵੇਂ ਸੇਵਕ ਬੁਲਾ ਲਏ ਔਰ ਉਹਨਾਂ ਨੂੰ ਕਿਹਾ, ਦੇਖੋ ਭਾਈ ਆ ਦੋ ਕਬੂਤਰ ਨੇ ਤੁਹਾਨੂੰ ਅਸੀਂ ਦੇ ਰਹੇ ਹਾਂ। ਦੋਹਾਂ ਨੂੰ ਇੱਕ ਇੱਕ ਕਬੂਤਰ ਦੇ ਦਿੱਤਾ। ਅਸੀਂ ਸੰਗਤ ਦੀ ਸੇਵਾ ਸੰਭਾਲਣੀ ਹੈ, ਜਿਹੜਾ ਸਾਡੀ ਸ਼ਰਤ ਪੂਰੀ ਕਰੇਗਾ ਇਹਨੂੰ ਉੱਥੇ ਮਾਰ ਕੇ ਲਿਆਉਣਾ ਜਿੱਥੇ ਕੋਈ ਦੇਖੇ ਨਾ, ਔਰ ਜਿਹੜਾ ਇਹ ਸ਼ਰਤ ਪੂਰੀ ਕਰ ਦੇਗਾ ਉਹਨੂੰ ਅਸੀਂ ਸਭ ਕੁਛ ਇਹ ਸੰਭਾਲ ਦਿਆਂਗੇ। ਪਰ ਹੁਣ ਦੋਹਾਂ ਨੇ ਇੱਕ ਕਬੂਤਰ ਲੈ ਲਿਆ, ਜਿਹੜਾ ਚਲਾਕ ਸੀ ਉਹ ਤੇ ਫਟਾਫਟ ਆਸ਼ਰਮ ਦੇ ਗਿਆ ਪਿੱਛੇ। ਇੱਕ ਵਾਰੀ ਦੇਖਿਆ ਖੱਬੇ ਸੱਜੇ ਹੇਠਾਂ ਉੱਤੇ ਬੁੱਕਲ ਦੇ ਵਿੱਚ ਇਹਦੀ ਸ਼੍ਰੀ ਕੀਤੀ ਮਰੋੜੀ ਲਿਆ ਕੇ ਸੰਤਾਂ ਦੇ ਅੱਗੇ ਰੱਖ ਦਿੱਤਾ। ਲਓ ਮਹਾਰਾਜ, ਕਹਿੰਦੇ ਭਾਈ ਸ਼ਰਤ ਪੂਰੀ ਕੀਤੀ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਕਿੱਥੇ? ਕਹਿੰਦਾ ਜੀ ਮੈਂ ਆਸ਼ਰਮ ਦੇ ਪਿਛਲੇ ਪਾਸੇ ਗਿਆ ਸੀ, ਖੱਬੇ ਸੱਜੇ ਇੱਧਰ ਉੱਧਰ ਕੋਈ ਨਹੀਂ ਸੀ ਦੇਖਦਾ, ਫਿਰ ਇਹਦੀ ਮੈਂ ਸਿਰੀ ਬੁੱਕਲ ਦੇ ਵਿੱਚ ਮਰੋੜੀ। ਕਹਿੰਦੇ ਭਾਈ ਹੁਣ ਦੂਜਾ ਵੀ ਆ ਜਾਵੇ। ਕਹਿੰਦੇ ਜੀ ਉਹ ਕਮਲਾ ਉਹਨੇ ਪਤਾ ਨਹੀਂ ਕਦੋਂ ਆਉਣਾ, ਜੋ ਕਰਨਾ ਕਰੋ ਵੀ ਮੈਨੂੰ ਸੰਭਾਲੋ ਹੁਣ। ਮਹਾਤਮਾ ਕਹਿੰਦੇ ਭਾਈ ਫੈਸਲਾ ਤੇ ਉਹਦੇ ਆਏ ਹੀ ਆਉਣਾ ਨਾ, ਸਾਰਾ ਦਿਨ ਬੈਠੇ ਰਹੇ, ਸ਼ਾਮ ਪੈ ਗਈ, ਉਹ ਆਇਆ, ਕਬੂਤਰ ਵੀ ਜਿਉਂਦਾ ਹੀ ਲੈ ਆਇਆ। ਸਾਡੀ ਕਿਵੇਂ ਪੂਰੀ ਕੀਤੀ? ਕਹਿਣ ਲੱਗਾ ਜੀ, ਆਪ ਜੀ ਦੀ ਸ਼ਰਤ ਇਹ ਸੀ ਵੀ ਉੱਥੇ ਮਾਰਨਾ ਜਿੱਥੇ ਕੋਈ ਨਾ ਦੇਖੇ। ਮੈਂ ਆਸ਼ਰਮ ਦੇ ਪਿੱਛੇ ਗਿਆ, ਖੱਬੇ ਸੱਜੇ ਸਾਰੇ ਦੇਖਿਆ, ਫਿਰ ਇਹਦੀ ਸ੍ਰੀ ਮੈਂ ਬੁੱਕਲ ਵਿੱਚ ਮਰੋੜੀ ਹੈ, ਉੱਥੇ ਕੋਈ ਨਹੀਂ ਸੀ ਦੇਖਦਾ, ਮੈਂ ਆਪ ਜੀ ਦੀ ਸ਼ਰਤ ਪੂਰੀ ਕਰ ਦਿੱਤੀ ਹੈ। ਦੂਜੇ ਨੂੰ ਕਹਿਣ ਲੱਗੇ, ਭਾਈ ਤੂੰ ਸਾਰਾ ਦਿਨ ਲਾਇਆ, ਆ ਤੇਰੇ ਸਾਥੀ ਨੇ 5 ਮਿੰਟ ਲਾਏ, ਤੂੰ ਵੀ ਦੱਸ ਕੀ ਗੱਲ ਹੈ, ਤੂੰ ਜਿਉਂਦਾ ਕਿਉਂ ਲਿਆ? ਕਹਿਣ ਲੱਗਾ, ਮਹਾਰਾਜ ਤੁਹਾਡਾ ਬਚਨ ਹੈ ਉੱਥੇ ਮਾਰਨਾ ਜਿੱਥੇ ਕੋਈ ਨਾ ਦੇਖੇ। ਔਰ ਮੈਂ ਜਿਸ ਵੇਲੇ ਇੱਥੋਂ ਬਾਹਰ ਨਿਕਲਿਆ, ਜਿਸ ਪਾਸੇ ਦੇਖਦਾ ਸੀ ਕੋਈ ਨਾ ਕੋਈ ਦੇਖ ਰਿਹਾ, ਮੈਂ ਜੰਗਲ ਵਿੱਚ ਚਲਾ ਗਿਆ। ਉੱਥੇ ਕੀੜੇ ਮਕੌੜੇ ਪੰਛੀ ਦੇਖਦੇ ਆ। ਅਖੀਰ ਮੈਂ ਧਰਤੀ ਵਿੱਚ ਟੋਇਆ ਕੱਢਿਆ, ਫਿਰ ਬਚਨ ਯਾਦ ਕੀਤਾ, ਇਹ ਪੰਛੀ ਕਬੂਤਰ ਮੈਨੂੰ ਦੇਖ ਰਿਹਾ, ਮੈਨੂੰ ਦੇਖ ਰਿਹਾ, ਮੈਂ ਆਪਣੀ ਅੱਖਾਂ 'ਤੇ ਪੱਟੀ ਬੰਨੀ, ਇਹਦੀਆਂ ਵੀ ਅੱਖਾਂ 'ਤੇ ਪੱਟੀ ਬੰਨ ਦਿੱਤੀ। ਫਿਰ ਵਿਚਾਰ ਕੀਤੀ, ਤੁਹਾਡਾ ਬਚਨ ਯਾਦ ਆਇਆ ਕਿ ਪਰਮੇਸ਼ਰ ਵਾਹਿਗੁਰੂ ਹਰ ਥਾਂ ਦੇਖਦਾ ਹੈ, ਹੁਣ ਕਿਵੇਂ ਮੈਂ ਮਾਰ ਸਕਦਾ? ਇਸ ਕਰਕੇ ਮਹਾਰਾਜ, ਉਹ ਪਰਮੇਸ਼ਰ ਵਾਹਿਗੁਰੂ ਹਰ ਥਾਂ ਦੇਖਦਾ, ਮੈਨੂੰ ਕੋਈ ਜਗ੍ਹਾ ਨਹੀਂ ਮਿਲੀ ਜਿੱਥੇ ਉਹ ਨਾ ਦੇਖਦਾ ਹੋਵੇ, ਮੈਂ ਨਹੀਂ ਇਹਨੂੰ ਮਾਰ ਸਕਦਾ। ਮਹਾਤਮਾ ਕਹਿੰਦੇ ਸੰਗਤ ਨੂੰ, ਭਾਈ ਫੈਸਲਾ ਤੁਸੀਂ ਆਪੇ ਕਰ ਲਓ ਕਿ ਤੁਹਾਡੀ ਕੌਣ ਸੇਵਾ ਕਰ ਸਕਦਾ। ਆ ਜਿੰਨੇ ਪਿੱਛੇ ਜਾ ਕੇ ਸ੍ਰੀ ਮਰੋੜੀ ਹੈ, ਜੇ ਇਹਨੂੰ ਦੇਣੇ ਆ ਤੇ ਤੁਹਾਡੀਆਂ ਵੀ ਧੋਣਾ ਆ, ਹੀ ਮਰੋੜੇਗਾ। ਸੇਵਾ ਉਹ ਕਰ ਸਕਦਾ ਜਿਹੜਾ ਪਰਮੇਸ਼ਰ ਨੂੰ, ਵਾਹਿਗੁਰੂ ਨੂੰ, ਗੁਰੂ ਨੂੰ ਹਰ ਥਾਂ ਹਾਜ਼ਰ ਨਾਜ਼ਰ ਜਾਣਦਾ ਹੈ, ਹਰ ਥਾਂ ਜਾਣਦਾ। ਇਸ ਕਰਕੇ ਜਿਹੜੇ ਚਲਾਕ ਕਹਿੰਦੇ ਖਾਲੀ ਰਹਿ ਜਾਂਦੇ, ਜਿਨ੍ਹਾਂ ਦੇ ਅੰਦਰ ਭੋਲਾਪਨ, ਭੋਲਾਪਨ ਵੀ ਦਿਖਾਵੇ ਦਾ ਨਹੀਂ, ਜੇ ਬਾਹਰੋਂ ਭੋਲਾ ਹੈ ਅੰਦਰੋਂ ਚਲਾਕ ਹੈ, ਭਾਈ ਉਹ ਵੀ ਨਹੀਂ। ਰੱਬ ਦੇ ਪਿਆਰੇ ਅੰਦਰੋਂ ਬਾਹਰੋਂ ਇੱਕ ਹੁੰਦੇ ਆ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਜੇ ਬਾਹਰੋਂ ਭੋਲਾਪਨ ਹੈ, ਬਾਹਰੋਂ ਹੱਥ ਜੋੜਦਾ ਅੱਖਾਂ ਮੀਟਦਾ, ਅੰਦਰ ਚਲਾਕੀ ਹੈ, ਉਹ ਭੋਲਾ ਨਹੀਂ ਪਿਆਰੇ, ਉਹ ਨਹੀਂ ਭੋਲਾ। ਤੇ ਭੋਲੇ ਦਾ ਮਤਲਬ ਇਹ ਵੀ ਨਾ ਸਮਝਿਓ ਵੀ ਉਹ ਕੁਛ ਜਾਣਦਾ ਨਹੀਂ, ਉਹ ਦੁਨੀਆ ਨਾਲ ਠੱਗੀਆਂ ਨਹੀਂ ਕਰਦਾ, ਆਪ ਭਾਵੇਂ ਦੁਨੀਆ ਨੂੰ ਠੱਗੀ ਜਾਵੇ, ਸਮਝਦਿਆਂ ਹੋਇਆਂ ਵੀ ਭੋਲਾ। ਭਾਵ ਦੇ ਅੰਦਰ ਸੱਚਾ ਪਿਆਰ ਹੈ, ਤੇ ਜਿੱਥੇ ਐਸਾ ਹੈ ਉੱਥੇ ਆਪ ਚੱਲ ਕੇ ਬਾਲਕ ਆਉਂਦਾ। ਲੋਕ ਟਮ ਸਭੂ ਤੇ ਤੋਰਿਆ ਤੋਂ ਆਪਣ ਬੇਡੀ ਆਵ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਆਏ ਨੇ ਭਾਈ ਲਾਲੋ ਦੇ ਘਰ ਚੱਲ ਕੇ, ਉੱਥੇ ਭੋਲਾਪਨ ਹੈ, ਉੱਥੇ ਪਿਆਰ ਹੈ, ਉੱਥੇ ਸੱਚੀ ਕਿਰਤ ਹੈ। ਸ਼੍ਰੀ ਰਾਮ ਚੰਦਰ ਜੋਗੀਆਂ ਆਥਮ ਛੱਡ ਕੇ ਭੀਲੀ ਦੀ ਛੱਪੀ ਨੂੰ ਭਾਗ ਲਾਏ, ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਦੁਰਯੋਧਨ ਦੇ ਰਾਜ ਨੂੰ ਛੱਡ ਕੇ ਵਿਦਰ ਦੀ ਛੱਪਰੀ ਨੂੰ ਭਾਗ ਲਾਏ। ਗੁਰੂ ਨਾਨਕ ਸਾਹਿਬ ਮਾਰੇ ਭਾਈ ਲਾਲੋ ਦੇ ਘਰ ਬੈਠੇ। ਔਰ ਐਸਾ ਵਚਨ ਵੀ ਆਉਂਦਾ ਜਦੋਂ ਭਾਈ ਲਾਲੋ ਨੇ ਕੋਹਦੇ ਦਾ ਰੁੱਖਾ ਪ੍ਰਸ਼ਾਦਾ ਰੱਖਿਆ ਪਰੋਸ਼ ਕੇ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਵਾਹਿਗੁਰੂ ਕਹਿ ਕੇ ਮੁੱਖ ਵਿੱਚ ਪਾ। ਜਦ ਪਹਿਲੀ ਗ੍ਰਾਹੀ ਪਾਈ ਇਹਨਾਂ ਤੇ ਮਰਦਾਨੇ ਨੇ ਕਿਹਾ, ਸਾਖੀ ਵਿੱਚ ਲਿਖਿਆ ਪ੍ਰਾਤਨ ਜਨਮ ਸਾਖੀ ਦੇ ਬਚਨ ਹੁੰਦਾ, ਭਾਈ ਮਰਦਾਨਾ ਜੀ ਕਹਿੰਦੇ ਬਾਬਾ ਅੰਮ੍ਰਿਤ ਵਰਗਾ ਸਵਾਦ ਹੈ, ਅੰਮ੍ਰਿਤ ਵਰਗਾ ਸਵਾਦ, ਕਿਉਂਕਿ ਸੱਚੀ ਕਿਰਤ ਸੀ ਨਾ, ਬਖਸ਼ਿਸ਼ ਹੋਈ ਹੈ ਭਾਈ ਲਾਲੋ ਤੇ। ਮਲਕ ਭਾਗੋ ਦੇ ਭੋਜਨਾਂ ਵਿੱਚੋਂ ਲਹੂ ਦੀ ਧਾਰ ਤੇ ਭਾਈ ਲਾਲੋ ਦੇ ਸੱਚੀ ਕਿਰਤ ਵਿੱਚੋਂ ਦੁੱਧ ਦੀ ਧਾਰ। ਉੱਥੇ ਸੱਚੀ ਕਿਰਤ ਹੈ, ਉੱਥੇ ਪ੍ਰੇਮ ਹੈ, ਉੱਥੇ ਪਿਆਰ ਹੈ। ਅੱਜ ਤਖਤ ਨਾਮਦੇਵ ਜੀ ਕਹਿੰਦੇ ਨੇ ਬੇਟੀ ਪ੍ਰੀਤ ਮਜੂਰੀ ਮੰਗੈ ਜੇ ਕੋ ਸ਼ਾਨ ਸ਼ਵਾਵੈ ਹੋ, ਲੋਕ ਗੱਟਾ ਮਸਭੂ ਤੇ ਤੋਰੈ ਤੋ ਆਪਣੇ ਬੇਟੀ ਆਵੈ। ਝੂਠਾ ਮੋਹ ਛੱਡ ਦੇਵੇ। ਇਹ ਜਿਹੜੇ 5 ਚੋਰ ਨੇ ਨਾ, ਸਦੇਹੀ ਅੰਦਰ 5 ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਅੰਮ੍ਰਿਤ ਲੁੱਟੈ ਮਨਮੁਖ ਨੀ ਬੂਝੈ, ਕੋਈ ਨਾ ਸੁਣੈ ਪੁਕਾਰਾ, ਅੰਧਾ ਜਗਤ ਅੰਧ ਵਰਤਾਰਾ, ਵਾਜਗੁਰੂ ਗੁਬਾਰਾ। ਤੇ ਜਦੋਂ ਸਤਿਗੁਰੂ ਦੀ ਕਿਰਪਾ ਹੋਏਗੀ, ਇਹ ਜਿਹੜੇ 5 ਚੋਰ ਨੇ, 5 ਔਗਣ ਨੇ, ਇਹਦੀ ਜਗ੍ਹਾ 5 ਗੁਣ ਆ ਜਾਣਗੇ। ਜਿੱਥੇ ਕਾਮ ਦੇ ਵਿੱਚ ਆਪਣਾ ਜੀਵਨ ਜਿਹੜਾ ਬਰਬਾਦ ਕਰ ਰਿਹਾ, ਇਹਨੂੰ ਨਾਮ ਦਾ ਰਸ ਆ ਜਾਏਗਾ। ਜਿੱਥੇ ਕ੍ਰੋਧ ਹੈ ਉੱਥੇ ਖੇਮਾ ਆ ਜਾਏਗੀ, ਜਿੱਥੇ ਲੋਭ ਹੈ ਉੱਥੇ ਸੰਤੋਖ ਆ ਜਾਏਗਾ। ਕਾਮ ਕ੍ਰੋਧ ਲੋਭ ਮੋਹ, ਜਿੱਥੇ ਮੋਹ ਹੈ ਉੱਥੇ ਸੱਚਾ ਪ੍ਰੇਮ ਆ ਜਾਏਗਾ, ਜਿੱਥੇ ਹੰਕਾਰ ਹੈ ਉੱਥੇ ਨਿਮਰਤਾ ਆ ਜਾਏਗੀ। ਮੋਹ ਦੇ ਵਿੱਚ ਫਸਿਆ ਹੋਇਆ ਪਰਿਵਾਰ ਤੱਕ ਸੀਮਤ ਹੈ, ਜਦੋਂ ਮੋਹ ਦੀ ਜਗ੍ਹਾ ਪ੍ਰੇਮ ਆ ਗਿਆ ਗੁਰੂ ਦੀ ਕਿਰਪਾ ਦੁਆਰਾ, ਫਿਰ ਸਾਰਾ ਸੰਸਾਰ ਇਹਨੂੰ ਆਪਣਾ ਆਪ ਲੱਗੇਗਾ, ਫਿਰ ਸਭ ਦਾ ਇਹ ਸੇਵਾਦਾਰ ਬਣ ਜਾਏਗਾ ਸਾਧ ਸੰਗ ਦੀ। ਇੱਕ ਤੇ ਹੁੰਦਾ ਨਾ ਬਾਹਰੋਂ ਬਾਹਰੋਂ ਹੱਥ ਜੋੜਨੇ, ਆਮ ਕੁਛ ਹੀ ਦੇਖੋ ਕਿ ਕਹਿਣਗੇ ਅਸੀਂ ਤੁਹਾਡੇ ਚਰਨਾਂ ਦੀ ਧੂੜਾਂਗੇ। ਉਹ ਕਹਿਣ ਦਾ ਮਤਲਬ ਇਹ ਹੁੰਦਾ ਵੀ ਸਾਨੂੰ ਸਿਰ ਤੇ ਬਿਠਾਓ ਆਪਣੇ, ਕਹਿ ਕੇ ਦੇਖ ਲਓ ਕਿਸੇ ਨੂੰ ਫਿਰ ਕੀ ਹਾਲ ਹੁੰਦਾ। ਨਹੀਂ, ਜਿਹੜੇ ਰੱਬ ਦੇ ਪਿਆਰੇ ਨੇ ਸਾਧ ਸਿੰਘ ਜੀ, ਗੁਰੂ ਕੇ ਸਿੱਖ ਨੇ, ਸੱਚਮੁੱਚ ਉਹਨਾਂ ਦਾ ਜੀਵਨ ਸੱਚਾ ਸੁੱਚਾ ਹੁੰਦਾ, ਨਿਮਰਤਾ ਹੁੰਦੀ ਉਹਨਾਂ ਦੇ ਅੰਦਰ। ਹੁਣ ਉਹ ਧੂੜ ਬਣ ਕੇ ਕਿਵੇਂ ਰਹਿੰਦੇ ਆ ਪਿਆਰੇ, ਉਹ ਸਾਰਿਆਂ ਦੇ ਵਿੱਚ ਉਸ ਮਾਲਕ ਨੂੰ ਦੇਖਦੇ ਆ, ਗੁਰੂ ਪਰਮੇਸ਼ਰ ਨੂੰ ਦੇਖਦੇ ਆ। ਜੇ ਉਹ ਸੇਵਾ ਵੀ ਕਰਦੇ ਆ ਨਾ, ਤੇ ਇਹ ਨਹੀਂ ਕਰਦੇ ਕਿ ਮੈਂ ਫਲਾਣੇ ਬੰਦੇ ਦੀ ਸੇਵਾ ਕਰ ਰਿਹਾ, ਮੈਂ ਗਰੀਬ ਦੀ ਕਰ ਰਿਹਾ, ਮੈਂ ਅਮੀਰ ਦੀ ਕਰ ਰਿਹਾ, ਮੈਂ ਫਲਾਣੇ ਦੀ ਕਰ ਰਿਹਾ, ਨਾ ਨਾ ਨਾ। ਉਹਨਾਂ ਵਾਸਤੇ ਤਾਂ ਸਾਰਿਆਂ ਵਿੱਚ ਮੇਰਾ ਗੁਰੂ ਵੱਸਦਾ ਹੈ, ਮੈਂ ਤਾਂ ਆਪਣੀ ਗੁਰੂ ਦੀ ਸੇਵਾ ਵਿੱਚ ਹਾਂ। ਜਦੋਂ ਐਸੀ ਭਾਵਨਾ ਅੰਦਰ ਹੋਏਗੀ ਨਾ, ਦਾਸ ਕਈ ਵਾਰ ਬੇਨਤੀ ਕਰਦਾ ਆਪਾਂ ਲੰਗਰ ਪਕਾਉਂਦੇ ਹਾਂ ਬਣਾਉਂਦੇ ਹਾਂ, ਤੇ ਉਸ ਐਸੀ ਭਾਵਨਾ ਹੋਵੇ ਵੀ ਇਹ ਪ੍ਰਸ਼ਾਦੇ, ਇਹ ਦਾਲਾਂ ਸਬਜ਼ੀਆਂ ਮੇਰੇ ਗੁਰੂ ਨਾਨਕ ਸਾਹਿਬ ਨੇ ਛਕਣੀਆਂ ਨੇ, ਗੁਰੂ ਨੇ ਛਕਣੀਆਂ, ਐਸੀ ਭਾਵਨਾ ਹੋਵੇ। ਔਰ ਸੱਚਮੁੱਚ ਉਹ ਗੁਰੂ ਪਰਮੇਸ਼ਰ ਪਿਆਰੇ ਹੋਵੇ, ਸੰਗਤ ਹਰ ਪ੍ਰਭ ਵਸੈ ਜੀ। ਉਹ ਗੁਰੂ ਅਮਰਦਾਸ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਸੰਗਤਾਂ ਵਾਸਤੇ ਤਾਂ ਬਹੁਤ ਭੋਜਨ ਬਣਾਉਂਦੇ ਹੋ ਵਧੀਆ, ਕਿਤੇ ਖੀਰਾਂ, ਕਿਤੇ ਕੜਾਹ ਪ੍ਰਸ਼ਾਦ, ਦਾਲਾਂ ਸਬਜ਼ੀਆਂ, ਚੌਲ ਪ੍ਰਸ਼ਾਦ ਦੇ ਸਭ ਕੁਛ, ਆਪ ਲੂਣਾ ਮੁੰਗਰਾ ਛਕਦੇ ਹੋ। ਤੇ ਗੁਰੂ ਅਮਰਦਾਸ ਮਹਾਰਾਜ ਹੱਸ ਕੇ ਕਹਿੰਦੇ, ਗੁਰਸਿੱਖੋ ਜੋ ਤੁਸੀਂ ਛਕਦੇ ਹੋ ਸਾਰਾ ਸਵਾਦ ਮੈਨੂੰ ਹੀ ਆਉਂਦਾ। ਸਿੱਖਾਂ ਦੇ ਵਿੱਚ ਮਾਲਕ ਗੁਰੂ ਆਪ ਵੱਸਦਾ ਹੈ ਸਾਸ, ਇਸ ਕਰਕੇ ਸਭ ਨਾਲ ਪ੍ਰੇਮ ਕਰਨਾ, ਨਵਦਾ ਭਗਤੀ ਨੂੰ ਫਲ ਲੱਗਦਾ ਪ੍ਰੇਮਾ ਭਗਤੀ ਦਾ। ਔਰ ਮਾਰੇ ਕਹਿੰਦੇ ਨੇ, ਸਾਚ ਕਹੋ ਸੋ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅੰਦਰ ਸੱਚਾ ਪ੍ਰੇਮ ਹੋਵੇ ਉਹਦੇ ਤੇ ਸਾਧ ਸੰਗ ਦੀ ਬਖਸ਼ਿਸ਼ ਹੁੰਦੀ ਹੈ। ਇਸ ਕਰਕੇ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਸਾਡੇ ਅੰਦਰ ਜਿੱਥੇ ਹੋਰ ਔਗਣ ਨੇ ਉਹ ਦੂਰ ਹੋਣ, ਤੇ ਆਪ ਪ੍ਰੇਮ ਦੀ ਕਣੀ ਬਖਸ਼ੋ, ਅਸੀਂ ਆਪ ਜੀ ਦੇ ਸੇਵਕ ਬਣ ਸਕੀਏ। ਤਿਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ, ਪ੍ਰੇਮ ਕੀਓ, ਪ੍ਰੇਮ ਕੀਓ ਜਿਨ ਪ੍ਰੇਮ ਕੀਓ, ਪ੍ਰੇਮ ਕੀਓ ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ, ਪ ਬਹਾ ਪਿਓ ਜਦੋਂ ਲੋਚਨ ਮੂੰਦ ਕੈ ਬੈਠ ਰਹੋ ਬਗ ਨਾਤ ਫਿਰਿਓ ਲੀਏ ਸ਼ਾਤ ਸਮੁੰਦਰ ਨਾਤ ਫਿਰਿਓ ਲੀਏ ਸ਼ਾਤ ਸਮੁੰਦਰ ਲੋਕ ਗਇਓ ਪਰ ਲੋਕ ਗਵਾਇਓ ਬਾਸ਼ਕਿਓ ਗਿਆਨ ਸੋ ਬੈਠ ਬਾਸ਼ਕਿਓ ਮਿਥਿਆਨ ਸੋ ਬੈਠ ਐਸੇ ਹੀ ਐਸੋ ਪੈਸ ਬਿਤਾਇਓ ਸੱਚ ਕਹੋ ਸੁਣ ਲਿਓ ਸਬੈ ਸੱਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤੇਰੀ ਪ੍ਰਗ ਪਾਇਓ ਸੱਚ ਕਹੋ ਸੁਣ ਲਿਓ ਸਬੈ ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਸੋ ਸਾਧ ਸੰਗਤ ਜੀ ਆ ਹੁਣ ਸਮਾਂ ਹੋ ਰਿਹਾ ਕਿਉਂਕਿ ਅੱਜ ਮੀਟਿੰਗ ਵੀ ਹੈ ਸਮਾਗਮ ਦੀ ਸੋ ਨੰਦ ਸਾਹਿਬ ਗੁਰਸਤੋਤਰ ਅਰਦਾਸ ਸੱਚੇ ਪਾਤਸ਼ਾਹ ਦੇ ਹੁਕਮਨਾਮੇ ਸਰਵਣ ਕਰੋ ਫਿਰ ਮੀਟਿੰਗ ਹੋਏਗੀ ਸੋ ਕੱਲ੍ਹ ਟਰਸਟ ਦੀ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਸਾਰੇ ਟਰਸਟੀਆਂ ਨੇ ਵਿਚਾਰ ਕਰਕੇ 12, 13, 14 ਅਕਤੂਬਰ ਬਾਰੇ ਵਿਚਾਰ ਕੀਤੀ ਹੈ ਕੱਲ੍ਹ ਚਮਕੌਰ ਸਾਹਿਬ ਅਨਾਊਂਸਮੈਂਟ ਕੀਤੀ ਹੈ ਅੱਜ ਸੰਗਤ ਤੋਂ ਇਹਨਾਂ ਤਰੀਕਾਂ ਦੀ ਪ੍ਰਵਾਨਗੀ ਲੈਣੀ ਹੈ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਅਰਦਾਸ ਕਰਨੀ ਸੋ ਅੱਜ ਦੀ ਜਿਹੜੀ ਮੀਟਿੰਗ ਹੈ ਇਹਦੇ ਵਿੱਚ ਬਹੁਤ ਥੋੜ੍ਹੇ ਪੁਆਇੰਟ ਹਨ ਬਹੁਤਾ ਸਮਾਂ ਨਹੀਂ ਮੀਟਿੰਗ ਹੋਣੀ ਜਿਵੇਂ ਸ਼ਾਹ ਮਿਆਨੇ ਨੇ ਬਿਜਲੀ ਹੈ ਸਾਊਂਡ ਜਿਹੜੇ ਜ਼ਰੂਰੀ ਹੁਣ ਬੁੱਕ ਕਰਨੇ ਉਹ ਪੁਆਇੰਟ ਹੀ ਭਾਈ ਜਸਵੰਤ ਸਿੰਘ ਜੀ ਸਰਵਣ ਕਰਾਉਣਗੇ ਦੂਸਰੀ ਮੀਟਿੰਗ ਜਿਹੜੀ ਹੈ 8 ਸਤੰਬਰ ਸ਼ਨੀਵਾਰ ਨੂੰ ਹੋਏਗੀ 11 ਵਜੇ ਸ਼ਨੀਵਾਰ ਨੂੰ ਉਹ ਵੀ ਆਪ ਜੀ ਸਾਰਿਆਂ ਨੇ ਯਾਦ ਰੱਖਣਾ ਉਸ ਦਿਨ ਇੱਕ ਇੱਕ ਪੁਆਇੰਟ 'ਤੇ ਆਪਾਂ 3-4 ਘੰਟੇ ਮੀਟਿੰਗ ਕਰਕੇ ਸਾਰੀਆਂ ਡਿਊਟੀਆਂ ਸੈੱਟ ਕਰਾਂਗੇ ਕਿਉਂਕਿ ਖਾਲੀ ਸੁਣਾਉਣੀਆਂ ਨਹੀਂ ਉਸ ਦਿਨ ਇੱਕ ਪੁਆਇੰਟ 'ਤੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹਿ ਜਾਵੇ ਆਪ ਜੀ ਸਾਰੇ ਜਿੰਨੀ ਸੰਗਤ ਆਏ ਹੋ ਸਾਰੇ ਜ਼ਿੰਮੇਦਾਰ ਪ੍ਰੇਮੀ ਹੋ ਔਰ ਆਪਣੇ ਆਪਣੀ ਸੇਵਾ ਜਿਹੜੀ ਹੈ ਔਰ ਡਿਊਟੀਆਂ ਹਨ ਉਹ ਹੁਣ ਤੋਂ ਆਪਣੀਆਂ ਸੰਭਾਲੋ ਮੇਨ ਪੁਆਇੰਟ ਜਿਹੜੇ ਨੇ ਉਹਦੀਆਂ ਹੀ ਅੱਜ ਬੇਨਤੀਆਂ ਹੋਣੀਆਂ ਬਾਕੀ ਅਗਲੀ ਜਿਹੜੀ ਮੀਟਿੰਗ ਹੈ ਉਹ 8 ਸਤੰਬਰ ਦੀ ਉਹਦੇ 'ਤੇ ਇੱਕ ਪੁਆਇੰਟ 'ਤੇ ਸਾਰੀਆਂ ਡਿਊਟੀਆਂ ਜਿਹੜੀਆਂ ਉਹ ਲਾਈਆਂ ਜਾਣੀਆਂ ਹਨ ਸੋ ਕੱਲ੍ਹ ਤੋਂ ਦੀਵਾਨ ਜਿਹੜੇ ਨੇ ਉੱਧਰ ਡਿਸਟ੍ਰਿਕਟ ਗੁਰਦਾਸਪੁਰ ਬਟਾਲਾ ਮੰਡੀ 5 ਦਿਨ ਦਾ ਪ੍ਰੋਗਰਾਮ ਉੱਥੇ ਸਮਾਂ 2 ਤੋਂ ਲੈ ਕੇ 5 ਵਜੇ ਤੱਕ ਦਾ ਹੈ ਔਰ 25 ਰਾਤ ਨੂੰ ਰਾੜਾ ਸਾਰੇ ਮਹਾਂਪੁਰਸ਼ਾਂ ਦੀ ਸਲਾਨਾ ਯਾਦ ਹੈ ਰਾੜਾ ਸਾਹਿਬ ਔਰ 26 ਤਰੀਕ ਨੂੰ ਐਤਵਾਰ ਇੱਥੇ ਸਥਾਨ 'ਤੇ ਸਮਾਗਮ ਹੋਣਗੇ ਸੋ ਬਾਕੀ ਬੇਨਤੀਆਂ ਸਾਰੀਆਂ ਜਿਹੜੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮਨਾਮਾ ਲੈ ਕੇ ਉਸ ਤੋਂ ਬਾਅਦ ਹੋਣਗੀਆਂ ਹੋਈਆਂ ਬੇਨਤ ਭੁੱਲਾਂ ਦਾ ਖਿਮਾ ਕਰਨਾ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਉਣ ਸ਼ਬਦੋ ਗਾਵੋ ਹੈ ਨਾਨਕ ਏ ਮਨ ਮੇਰਿਆ ਤੂੰ
ਰਹੋ ਹਰ ਨਾਲ
ਹਰ ਨਾਲ ਰਹੋ ਤੂੰ ਮਨ ਮੇਰੇ ਅੰਗੀਕਾਰੋ ਅਰੇ ਤੇਰਾ
ਤਨ ਸਭ ਸਵਾਰ
ਸਭਨਾ ਕਲਾ ਸਮਰੱਥ ਸਵਾਮੀ
ਸੋ ਕਿਉਂ ਮਨੋ ਸਾਰੇ
ਕਹਿ ਨਾਨਕ ਮਨ ਮੇਰੇ
ਸਦਾ ਰਹੋ ਹਰ ਨਾਲੇ
ਸਾਚੇ ਸਾਹਿਬਾ ਕਰਤਾ ਤੇਰਾ ਸਾਜਿਸ਼ ਹੈ ਸਦਾ ਸਿਫਤ ਸਲਾਹਾ ਤੇਰੀ ਨਾਮ ਜਿਨ ਕੈ ਮਨ ਵਸਿਆ ਕਹਿ ਨਾਨਕ ਸੱਚੇ ਸਾਹਿਬ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਸ਼ਾਂਤ ਸੁਖ ਮਨ ਆਏ ਵਸਿਆ ਸਦਾ ਕੁਰਬਾਨ ਕੀਤਾ ਗੁਰਵਿਤ ਕਹਿ ਨਾਨਕ ਸੁਣੋ ਸੰਤੋਖ ਸਾਚਾ ਨਾਮ ਮੇਰਾ ਆਧਾਰੋ ਵਾਜੇ ਸ਼ਬਦ ਵਾਜੇ ਪੰਚ ਦੂਤ ਤੁਦ ਵਸ ਕੀਤੇ ਤੁਰ ਕਰਮ ਪਾਇਆ ਤੁਰ ਜਿਨ ਕੋਸ਼ੇ ਕਹਿ ਨਾਨਕ ਕੈ ਸੁਖ ਹੋਆ ਨੰਦ ਸੁਣੋ ਵੁੱਢ ਭਾਗੀ ਹੋ ਪਰ ਬ੍ਰਹਮ ਪ੍ਰਭ ਪਾਇਆ ਸੰਤਾਪੀ ਉਤਰੇ ਸੰਤ ਸਾਚਿਨ ਪਏ ਸਰਸੇ
ਗੁਰਦੇ ਜਾਣੀ
ਸੁਣਦੇ ਪੁਨੀਤ ਕਹਤੇ ਪਵਿੱਤ ਸ੍ਰੀਮੰਤ ਨਾਰਾਇਣ ਗੁਰ ਚਰਨ ਲਾਗੇ ਪਵਨ ਗੁਰੂ ਬਾਣੀ ਪਿਤਾ ਦਿਵਸ ਰਾਤ ਗੁਰਦਾਈ ਦਾ ਚੰਗੀਆਂ ਮੁਰਿਆਈਆਂ ਕਰਮੀ ਆਪੋ ਆਪਣੀ ਜਿੰਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ
ਛੁੱਟੀ
ਬੋਲੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਫਤਿਹ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਗੁਰੂ ਅਮਰਦਾਸ ਸਾਹਿਬ
ਧੰਨ ਹੈ
ਗੁਰੂ ਰਾਮਦਾਸ ਸਾਹਿਬ ਧੰਨ ਹੈ ਅਰਜਨ ਦੇਵ ਸਾਹਿਬ ਧੰਨ ਹੈ ਧੰਨ ਹੈ ਹਰਗੋਬਿੰਦ ਸਾਹਿਬ
ਧੰਨ ਹੈ
ਗੁਰੂ ਹਰ ਰਾਏ ਸਾਹਿਬ ਜੀ
ਧੰਨ ਹੈ ਗੁਰੂ ਸ਼੍ਰੀ ਹਰਿਕ੍ਰਿਸ਼ਨ ਸਾਹਿਬ
ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ
ਧੰਨ ਹੈ
ਗੋਬਿੰਦ ਸਿੰਘ ਸਾਹਿਬ
ਧੰਨ ਹੈ
ਗੁਰੂ ਗ੍ਰੰਥ ਸਾਹਿਬ ਜੀ
ਧੰਨ
ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ
ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ
ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕ੍ਰਿਸ਼ਨਾ ਲੱਗੇਗਾ
ਬੋਲ ਪਿਆਰਿਆ
ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਾਧ ਸੰਗਤ ਜੀ ਜੋ ਸਮਾਗਮ ਦੀ ਡੇਟ ਹੈ ਕਿਉਂਕਿ ਅਰਦਾਸ ਹੋਣੀ ਹੈ ਸੱਚੇ ਪਾਤਸ਼ਾਹ ਅੱਗੇ ਉਹਦੇ ਵਾਸਤੇ ਸਾਰੀ ਸੰਗਤ ਨੂੰ ਪਹਿਲੀ ਬੇਨਤੀ ਹੈ ਕਿ 12, 13 ਤੇ 14 ਅਕਤੂਬਰ ਸ਼ੁੱਕਰ ਸ਼ਨੀ ਐਤਵਾਰ ਠੀਕ ਹੈ ਭਾਈ ਇਹ ਡੇਟ ਸਾਰੀ ਸੰਗਤ ਨੂੰ ਬੇਨਤੀ ਹੈ। ਦੂਸਰੀ ਬੇਨਤੀ ਹੈ ਬਹੁਤ ਸਾਰੇ ਪ੍ਰੇਮੀ ਪੁੱਛਦੇ ਹੈ
ਕਿ ਸਮਾਗਮ ਇੱਥੇ ਹੋਏਗਾ ਕਿ ਅੱਗੇ ਹੋਏਗਾ। ਇਸ ਕਰਕੇ ਕੱਲ ਚਮਕੌਰ ਸਾਹਿਬ ਜੀ ਦਾਸ ਨੇ ਸੰਗਤ ਨੂੰ ਬੇਨਤੀ ਕਰ ਦਿੱਤੀ ਸੀ ਇਕੱਲੇ ਇਕੱਲੇ ਮਾਈ ਭਾਈ ਨੂੰ ਦੱਸਣ ਦੀ ਬਜਾਏ ਵੀ ਸਮਾਗਮ ਜਿਹੜਾ ਹੈ ਉਹ ਇਸ ਵਾਰ ਇੱਥੇ ਹੀ ਹੋਣਾ। ਅੱਗੇ ਜਿਹੜੀ ਜਗ੍ਹਾ ਸਥਾਨ ਵਾਸਤੇ ਲਈ ਹੈ ਉਹ ਸਥਾਨ ਵਾਲੀ ਜਗ੍ਹਾ ਕਰੀਬ 19 ਏਕੜ ਜਿਹੜੀ ਹੈ ਉਹ ਹੋ ਗਈ ਹੈ।
ਔਰ
ਕੁਛ ਜਗ੍ਹਾ ਹੋਰ ਹੈ ਉਹਦੀ ਵਿਚਾਰ ਹੈ ਜੇ ਉਹ ਮਿਲ ਜਾਵੇ ਫਿਰ ਉਹਦੇ ਨਕਸ਼ੇ ਤਿਆਰ ਹੋਣੇ ਹੈ ਪਰਮਿਸ਼ਨ ਲੈਣੀ ਹੈ ਫਿਰ ਜਾ ਕੇ ਕਾਰ ਸੇਵਾ ਸ਼ੁਰੂ ਹੋਣੀ ਹੈ ਕਿਉਂਕਿ ਜੇ ਤੇ ਇੱਕ ਦੀ ਸਾਰੀ ਜਗ੍ਹਾ ਹੋਵੇ ਇਕੱਠਾ ਸੌਦਾ ਹੋ ਜਾਂਦਾ। ਕੁਛ ਇਹ ਸੀ ਕਿ ਕੰਪਨੀ ਵੱਲੋਂ ਵੀ ਲੇਟ ਹੋ ਗਿਆ ਜਿਹੜੀ ਕੰਪਨੀ ਨੂੰ ਅਸੀਂ ਇਹ ਜਗ੍ਹਾ ਦਿੱਤੀ ਸੀ ਇੱਕ ਸਾਲ ਉਹਨਾਂ ਵੀ ਲੇਟ ਕਰ ਦਿੱਤਾ ਸਾਨੂੰ ਪੈਸਾ ਇਹ ਵੀ ਕਾਰਨ ਵੱਡਾ। ਦੂਸਰਾ ਇਹ ਹੈ ਕਿ ਉਹ ਜਗ੍ਹਾ ਕਿਸੇ ਇੱਕ ਪ੍ਰੇਮੀ ਦੀ ਨਹੀਂ ਜਿਵੇਂ ਜੇ 2 ਏਕੜ ਜਗ੍ਹਾ ਹੈ ਉਹਦੇ 'ਚ 4 ਭਾਈਵਾਲ ਨੇ ਇੱਕ ਹੈ ਕਿਤੇ 5 ਨੇ ਕਿਤੇ ਇਸ ਤਰ੍ਹਾਂ ਅਲੱਗ ਅਲੱਗ ਟੁਕੜੇ ਨੇ ਉਹ ਇਸ ਕਰਕੇ ਉਹਦਾ ਥੋੜ੍ਹਾ ਜਿਹੜਾ ਸਮਾਂ ਹੈ ਉਹ ਲੱਗ ਰਿਹਾ। ਕੱਲ੍ਹ ਜਿਹੜੇ ਟਰਸਟੀ ਪ੍ਰੇਮੀ ਨੇ ਉਹਨਾਂ ਨੂੰ ਫਿਰ ਦਿਖਾਇਆ ਸੀ ਕਿ ਆਹ ਜਗ੍ਹਾ ਜਿਹੜੀ ਬਣ ਗਈ ਹੈ ਜੇ ਹੋਰ ਜਗ੍ਹਾ ਨਾਲ ਕੁਛ ਵਿੱਚ ਬਣ ਗਈ ਫਿਰ ਥੋੜ੍ਹਾ ਸੈੱਟ ਹੋ ਜਾਏਗਾ ਚੌਥ ਜਗ੍ਹਾ ਹੋ ਜਾਏਗੀ। ਸੋ ਇਹ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਕਰਨਾ। ਸੋ ਉੱਥੇ ਜਿੱਥੇ ਸਥਾਨ ਸੰਗਤਾਂ ਵੱਲੋਂ ਬਣਨਾ ਹੈ ਉਹ 19 ਏਕੜ ਕਰੀਬ ਜਗ੍ਹਾ ਜਿਹੜੀ ਹੈ ਉਹ ਬਣ ਗਈ ਹੈ। ਕੁਛ ਦਿਨਾਂ ਬਾਅਦ ਹੋਰ ਜਗ੍ਹਾ ਜਿਹੜੀ ਹੈ ਉਹ ਮਿਲ ਜਾਏਗੀ ਤਾਂ ਫਿਰ ਨਕਸ਼ੇ ਵਗੈਰਾ ਤਿਆਰ ਹੋ ਕੇ ਫਿਰ ਪਰਮਿਸ਼ਨ ਲਈ ਜਾਏਗੀ ਫਿਰ ਕਾਰ ਸੇਵਾ ਸ਼ੁਰੂ ਹੋਣੀ। ਇਸ ਕਰਕੇ ਸਾਰੀਆਂ ਜਿਹੜੀਆਂ ਵਿਚਾਰਾਂ ਨੇ ਉਹ ਕਰਕੇ ਇਹ ਵਿਚਾਰ ਕੀਤੀ ਗਈ ਕਿ ਸਮਾਗਮ ਇੱਥੇ ਮਨਾਇਆ ਜਾਵੇ ਕਿਉਂਕਿ ਸਮਾਗਮ ਵਾਸਤੇ ਸਾਨੂੰ ਜਗ੍ਹਾ ਦੀ ਲੋੜ ਕੁਛ ਬਿਲਡਿੰਗ ਦੀ ਲੋੜ ਜ਼ਰੂਰੀ ਹੈ। ਹੁਣ ਕਈ ਪ੍ਰੇਮੀ ਐਵੇਂ ਕਹਿੰਦੇ ਸੀ ਕਿ ਉੱਥੇ ਹੀ ਕਰੋ ਉਹ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂਕਿ ਸਾਰੇ ਟੈਂਟ ਹੀ ਆਪਾਂ ਲਾ ਕੇ ਨਹੀਂ ਕਰ ਸਕਦੇ। ਦੇਖੋ ਇੱਥੇ ਕਿੰਨੀ ਜਗ੍ਹਾ ਬਣੀ ਹੋਈ ਹੈ ਫਿਰ ਵੀ ਘੱਟ ਜਾਂਦੀ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰਨ ਕਿ ਆਉਣ ਵਾਲੇ ਸਮਾਗਮ ਤੋਂ ਪਹਿਲਾਂ ਕੁਛ ਜਗ੍ਹਾ ਉੱਥੇ ਬਣ ਜਾਵੇ ਕਿਉਂਕਿ ਜ਼ਰੂਰੀ ਹੈ ਕਿ ਪਹਿਲਾਂ ਕੁਛ ਬਿਲਡਿੰਗ ਹੋਵੇ ਤਾਂ ਹੀ ਹੈ ਕਿਤੇ ਰਾਸ਼ਨ ਪਾਣੀ ਰੱਖਣਾ ਹੈ ਕਿਤੇ ਹੋਰ ਹੈ। ਇੱਥੇ ਆਹ ਜਿਹੜਾ ਜਿੱਥੇ ਆਪਾਂ ਬੈਠੇ ਹਾਂ ਇਹ ਕਿੰਨੀ ਜਗ੍ਹਾ ਛੱਤੀ ਹੋਈ ਕਿੰਨੀ ਬਣੀ ਹੋਈ ਹੈ ਪੂਰਾ ਇੱਕ ਸਥਾਨ ਹੀ ਬਣਿਆ ਹੋਇਆ ਡੇਰਾ। ਦਾਸ ਨੇ ਸਰਦਾਰ ਆਲੂਵਾਲੀਆ ਸਾਹਿਬ ਨੂੰ 3 ਕੁ ਸਾਲ ਪਹਿਲਾਂ ਬੇਨਤੀ ਕੀਤੀ ਵੀ ਤੁਸੀਂ ਕਦੀ ਪੁੱਛਿਆ ਹੀ ਨਹੀਂ ਵੀ ਕਦੋਂ ਜਾਣਾ ਕਦੀ ਪੁੱਛਿਆ ਹੀ ਨਹੀਂ ਵੀ ਕਦੋਂ ਜਾਣਾ ਇੱਥੋਂ ਐਂ ਦੱਸੋ ਤੁਸੀਂ ਇੱਥੇ ਕੁਛ ਕਰਨਾ ਹੋਵੇ ਕੁਛ ਕਰਨਾ ਅਸੀਂ ਉਨੀ ਜਲਦੀ ਤਿਆਰੀ ਕਰੀਏ। ਉਹ ਕਹਿਣ ਲੱਗੇ ਜੀ ਇਹ ਤਾਂ ਸਾਡੇ ਅੰਦਰ ਫੁਰਨਾ ਹੀ ਨਹੀਂ ਇਹ ਕਾਲ ਨਾ ਕਰਿਓ ਅਸੀਂ ਨਹੀਂ ਕਹਿੰਦੇ ਜਾਓ ਜਦੋਂ ਸਹਿਜ ਨਾਲ ਸਭ ਕੁਛ ਸੈੱਟ ਹੋ ਜਾਏਗਾ ਉਸ ਵੇਲੇ ਕਰਿਓ ਉਹਨਾਂ ਚਿਰ ਸਾਡੇ ਵੱਲੋਂ ਕੋਈ ਵੀ ਕਾਲ ਨਹੀਂ। ਇਹ 3-4 ਸਾਲ ਪਹਿਲਾਂ ਦੀ ਗੱਲ ਮੈਂ ਚੇਚਾ ਉਹਨਾਂ ਨੂੰ ਬੁਲਾਇਆ ਮੈਂ ਕਿਹਾ ਸਾਨੂੰ 5 ਸਾਲ ਹੋ ਗਏ ਹੁਣ ਤਾਂ 9 ਸਾਲ ਹੋਣ ਡੇ ਮੈਂ ਕਿਹਾ 5 ਸਾਲ ਹੋ ਗਏ ਨੇ ਇੱਥੇ ਤੁਸੀਂ ਕਦੀ ਪੁੱਛਿਆ ਹੀ ਨਹੀਂ ਵੀ ਕਦੋਂ ਜਾਣਾ ਇੱਥੋਂ ਤਾਂ ਹੱਸ ਕੇ ਕਹਿੰਦੇ ਜਦੋਂ ਅਸੀਂ ਤੁਹਾਨੂੰ ਲਿਆਂਦਾ ਸੀ ਮੇਰੇ ਕੋਲ ਕਈ ਗਏ ਵੀ ਉਹਨਾਂ ਨੇ ਕਬਜ਼ਾ ਕਰ ਲੈਣਾ ਕਹਿੰਦੇ ਮੈਂ ਤਾਂ ਆਪ ਕਹਿੰਦਾ ਵੀ ਕਬਜ਼ਾ ਕਰੋ ਔਰ ਕਹਿੰਦੇ ਜਿਹੜੇ ਗਏ ਸੀ ਨਾ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਰਕੇ ਦਿਖਾਓ ਹਾਂ ਕਬਜ਼ਾ ਬੁਲਾਓ ਹਾਂ ਉੱਧਰ ਮੈਂ ਤਾਂ ਉਹਨਾਂ ਨੂੰ ਲਿਆ ਰਿਹਾ ਆਪ ਪਰ ਤੁਸੀਂ ਕਰਕੇ ਦਿਖਾਓ ਭਲਾ ਕਬਜ਼ਾ ਅਤੇ ਉਹਨਾਂ ਨੇ ਬੜੇ ਪਿਆਰ ਨਾਲ ਕਿਹਾ ਵੀ ਨਹੀਂ ਬਾਬਾ ਜੀ ਸਾਰੀ ਸੰਗਤ ਨੂੰ ਸਾਡੀ ਬੇਨਤੀ ਹੈ ਵੀ ਸਾਡੇ ਵੱਲੋਂ ਨਹੀਂ ਕੋਈ ਦੇਖੋ ਇਹ ਪਰਿਵਾਰ ਦੀ ਇੱਕ ਵੱਡੀ ਸੇਵਾ ਹੈ ਜਿਹਦੇ ਕਰਕੇ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਵੀ ਕੋਈ ਪਰੇਸ਼ਾਨੀ ਨਹੀਂ ਹੋਈ ਸਾਰੀ ਜਗ੍ਹਾ ਬਣੀ ਬਣਾਈ ਕਿੰਨੇ ਸਾਲ ਸੰਗਤਾਂ ਇੱਥੇ ਜੁੜੀਆਂ ਹਨ ਔਰ ਖੰਡ ਪਾਠ ਸਾਹਿਬ ਚੱਲ ਰਹੇ ਨੇ ਦੀਵਾਨ ਚੱਲ ਰਹੇ ਨੇ ਲੰਗਰ ਚੱਲ ਰਹੇ ਨੇ ਸੋ ਉਸ ਪਰਿਵਾਰ ਦੀ ਇੱਕ ਬਹੁਤ ਵੱਡੀ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰ। ਹੁਣ ਵੀ ਅਸੀਂ ਆਪ ਹੀ ਜਿਵੇਂ ਸਹਿਣ ਨਾ ਜਾ ਰਹੇ ਉਹਨਾਂ ਵੱਲੋਂ ਅਜੇ ਤੱਕ ਨਹੀਂ ਕਦੀ ਪੁੱਛਿਆ ਕਿਸੇ ਪਰਿਵਾਰ ਦੇ ਕਿਸੇ ਜੀ ਨੇ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਕਦੀ ਕੀਤੀ। ਉਹਨਾਂ ਦੇ ਅੰਦਰ ਚਾਹ ਹੈ ਕਿ ਵੱਧ ਤੋਂ ਵੱਧ ਸੰਗਤ ਰਹਿਣ ਸੋ ਮਹਾਰਾਜ ਕਿਰਪਾ ਕਰੇ ਇਸ ਪਰਿਵਾਰ 'ਤੇ ਵੀ, ਔਰ ਉੱਥੇ ਜਿਹੜੀ ਜਗ੍ਹਾ ਬਣੀ ਹੈ ਕੁਛ ਅਸੀਂ ਹੋਰ ਵੀ ਜਗ੍ਹਾ ਨਾਲ ਸੋਚ ਰਹੇ ਹਾਂ ਕਿ ਸਬਜ਼ੀ ਵਾਸਤੇ ਕੁਛ ਹੋਰ ਸ਼ਾਇਦ ਹੋਰ ਵੀ ਮਹਾਰਾਜ ਕਿਰਪਾ ਕਰਨ ਅਤੇ ਹੋਰ ਵੀ ਜਗ੍ਹਾ ਇਸ ਤੋਂ ਵੱਧ ਵੀ ਬਣ ਜਾਏਗੀ। ਯੂਪੀ ਜਿਹੜੀ ਜਗ੍ਹਾ ਹੈ ਉਹ 16 ਏਕੜ ਹੈ। ਉਦੋਂ ਅਸੀਂ ਜਦੋਂ ਲਈ ਸੀ ਕਾਫੀ ਕਰਜ਼ਾ ਚੱਕਿਆ, ਨਾਲ ਨਾਲ ਕਿਸੇ ਕੋਲ ਉਧਾਰ ਲਿਆ, ਕਿਤੇ ਕਰਜ਼ਾ ਚੱਕਿਆ, ਉਹ ਨਾਲ ਨਾਲ ਜਿਉਂ ਜਿਉਂ ਮਾਇਆ ਆਈ ਵਾਪਸ ਕਰਦੇ ਗਏ। ਹੁਣ ਨਹੀਂ ਉਹ ਜਗ੍ਹਾ ਉੱਥੇ ਮਿਲ ਸਕਦੀ ਜਿਹੜੀ ਕੀਮਤ 'ਤੇ ਲਈ ਸੀ, ਉਹਦੇ ਨਾਲੋਂ ਕਰੀਬ 3 ਤੋਂ ਲੈ ਕੇ 4 ਗੁਣਾ ਤੱਕ ਉੱਥੇ ਕੀਮਤ ਵੱਧ ਗਈ ਹੈ। ਉਹ 16 ਏਕੜ ਜਗ੍ਹਾ, ਇੱਥੇ ਵੱਡਾ ਸਥਾਨ ਬਣਨਾ, ਉੱਥੇ ਜਿਹੜਾ ਹੈ ਬਣੇਗਾ ਮਹੀਨੇ ਦਾ ਇੱਕ ਪ੍ਰੋਗਰਾਮ, ਜਦੋਂ ਸਿੰਘ ਜਾਂਦੇ ਨੇ ਆਲੇ ਦੁਆਲੇ ਦੀਵਾਨ ਹੁੰਦੇ ਨੇ ਉੱਥੇ ਰਿਹਾ ਕਰਨਗੇ। ਇਸ ਕਰਕੇ ਉੱਥੇ ਜਿਹੜੀ ਜਗ੍ਹਾ ਹੈ ਆਪ ਜੀ ਦੀ, ਉਹ 16 ਏਕੜ ਹੈ, ਰੁਦਰਪੁਰ ਤੋਂ 5 ਕਿਲੋਮੀਟਰ ਬਿਲਾਸਪੁਰ ਰੋਡ 'ਤੇ। ਸੋ ਅਜੇ ਉੱਥੇ ਸੇਵਾ ਜਿਹੜੀ ਹੈ ਸ਼ੁਰੂ ਨਹੀਂ ਹੋਈ, 2 ਕੁ ਮਕਾਨ ਵੈਸੇ ਬਣਾਏ ਸੀ, ਸੋ ਉਹ ਬਾਅਦ ਉਹਦੀ ਵੀ ਸੇਵਾ ਜਿਹੜੀ ਬਾਅਦ ਸ਼ੁਰੂ ਹੋਏਗੀ। ਮੈਂ ਤਾਂ ਬੇਨਤੀ ਕੀਤੀ ਹੈ ਕਿ ਬਹੁਤ ਸਾਰੇ ਪ੍ਰੇਮੀ ਮੇਰੇ ਕੋਲ ਖਾਸ ਕਹਿੰਦੇ ਸਾਡਾ ਤਾਂ ਮਨ ਬੜਾ ਉਦਾਸ ਹੋ ਗਿਆ। ਮੈਂ ਕਿਹਾ ਕੀ ਗੱਲ ਬਣੀ ਪਿਛਲੇ ਮਹੀਨੇ ਦੇ ਅੰਦਰ? ਕਹਿੰਦੇ ਸਾਨੂੰ ਪਤਾ ਲੱਗਾ ਤੁਸੀਂ ਯੂਪੀ ਚਲੇ ਜਾਣਾ। ਮੈਂ ਕਿਹਾ ਮੈਂ ਯੂਪੀ 'ਤੇ ਹਰ ਮਹੀਨੇ ਜਾਂਦਾ ਕਿ ਨਵਾਂ ਜਾਣਾ? ਮੈਂ ਤਾਂ ਦੁਆਨ ਲਾਉਂਦਾ, ਜਾਂਦਾ ਕਦੀ ਸ਼ਾਹਜਹਾਨਪੁਰ, ਕਦੀ ਪੀਲੀਭੀਤ, ਕਦੀ ਪੂਰਨਪੁਰ, ਮੈਂ ਤਾਂ ਜਾਂਦਾ ਹੁੰਦਾ ਹੀ ਰਹਿੰਦਾ ਵੀ ਕੋਈ ਨਵਾਂ ਭੇਜਣਾ ਮੈਨੂੰ ਯੂਪੀ 'ਚ। ਕਹਿੰਦੇ ਨਹੀਂ, ਸਾਨੂੰ ਇਹ ਪਤਾ ਲੱਗਾ ਵੀ ਇੱਥੇ ਸਥਾਨ ਨਹੀਂ ਬਣਨਾ, ਇਹਨਾਂ ਸਭ ਕੁਛ ਯੂਪੀ ਲੈ ਜਾਣਾ। ਆਹ ਵੀ ਗੱਲਾਂ ਮੇਰੇ ਕੋਲ ਨਹੀਂ, ਸਤਸੰਗ ਇਸ ਨਹੀਂ। ਇਸ ਸੰਗਤਾਂ ਦਾ, ਜਿਹੜੀਆਂ ਸੰਗਤਾਂ ਨੇ ਮਹਾਂਪੁਰਸ਼ਾਂ ਦੇ ਨਾਲ ਰਹੀਆਂ ਨੇ, ਔਰ ਅੱਜ ਉਹ ਸੰਗਤਾਂ ਦੇਖੋ ਬਹੁਤ ਸਾਰੇ ਭਾਈ ਬਜ਼ੁਰਗ ਹੋ ਗਏ ਔਰ ਸਿਰਾਂ 'ਤੇ ਟੋਕਰੀਆਂ ਢੋਂਦੇ ਰਹੇ। ਇਸ ਕਰਕੇ ਉਸ ਸੰਗਤ ਨੂੰ ਮੁੱਖ ਰੱਖ ਕੇ ਹੀ ਇਹ ਸਥਾਨ ਜਿਹੜਾ ਇੱਥੇ ਬਣਨਾ ਹੈ ਨੇੜੇ, ਤਾਂ ਕਿ ਜਿੱਥੋਂ ਵਿਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਔਰ ਜਿਹੜੀ ਮਹਾਂਪੁਰਸ਼ਾਂ ਦੇ ਨਾਲ ਸਨਅਸੀ ਤੋਂ ਸੰਗਤ ਲਗਾਤਾਰ ਇੱਥੇ ਪਾਈ ਰਹੀ ਹੈ, ਉਹ ਸੰਗਤ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਹੋਵੇ। ਸੋ ਉੱਥੇ ਐ ਸਮਝ ਲਓ ਜਿਹੜਾ ਯੂਪੀ ਹੈ 16 ਏਕੜ ਜਗ੍ਹਾ, ਔਰ ਇੱਥੇ ਜਗ੍ਹਾ ਜਿਹੜੀ ਹੈ ਵੈਸੇ ਘੱਟੋ ਘੱਟ ਜਗ੍ਹਾ ਜਿਹੜੀ ਹੈ, ਮੈਂ ਅਜੇ ਪੱਕਾ ਤਾਂ ਨਹੀਂ ਕਹਿੰਦਾ, ਪਰ ਘੱਟੋ ਘੱਟ ਜਗ੍ਹਾ 30 ਏਕੜ ਜਗ੍ਹਾ ਜਿਹੜੀ ਹੈ ਉਹ ਬਣ ਜਾਏਗੀ ਸਾਰੀ ਪਾ ਕੇ। ਕੁਛ ਅਸੀਂ ਹੋਰ ਵੀ ਲੈਣੇ ਜਿੱਥੇ ਸਬਜ਼ੀਆਂ ਸੁਬਜ਼ੀਆਂ ਹੋ ਜਾਣਗੀਆਂ ਅੱਗੇ ਪਿੱਛੇ ਕੁਛ। ਇੱਥੇ 19 ਏਕੜ ਜਗ੍ਹਾ ਕਰੀਬ ਹੋ ਗਈ ਹੈ, ਥੋੜ੍ਹੀ ਬਹੁਤ ਹੋਰ ਹੋ ਜਾਏਗੀ। ਅਤੇ ਸੰਗਤ ਜਿਹਨੇ ਦੇਖਿਆ, ਪ੍ਰੇਮੀ ਬਹੁਤ ਸਾਰੇ ਗਏ ਸੀਗੇ, ਸਾਰੇ ਟਰਸਟੀ ਭਾਈ ਜਸਵੰਤ ਸਿੰਘ, ਕਰਨਲ ਸਾਹਿਬ, ਭਾਈ ਜਥੇਦਾਰ ਸੰਤੋਖ ਸਿੰਘ ਜੀ, ਹੋਰ ਜਿੰਨੇ ਟਰਸਟੀ ਸੀ। ਅਤੇ ਅਸੀਂ ਇਹਨਾਂ ਨੂੰ ਪਹਿਲਾਂ ਚੱਕਰ ਨਹੀਂ ਲਵਾਇਆ, ਉਹ ਵੀ ਖਿਮਾ ਮੰਗਦੇ ਹਾਂ ਕਿ ਇੱਕ ਚੱਕਰ ਦਾ 10 ਲੱਖ ਰੇਟ ਵੱਧ ਜਾਂਦਾ ਏਕੜ ਦਾ, ਜੇ ਇੱਕ ਚੱਕਰ ਵੱਜ ਜਾਵੇ ਸਾਹਮਣੇ। ਅਤੇ ਇਸ ਕਰਕੇ ਅਸੀਂ ਭਾਈ ਹੁਣ ਉਹ 19 ਏਕੜ ਬਣ ਗਈ ਹੈ, ਹੋਰ ਦੇ ਦੇਣਗੇ ਠੀਕ ਹੈ, ਨਾ ਦੇਣਗੇ ਉਹਦੇ 'ਚ ਬਣਾ ਲਾਂਗੇ ਭਾਈ। ਹੁਣ ਤਾਂ ਵੱਟਾਂ 'ਤੇ ਆਮ ਕਹਿੰਦੇ ਸਾਰੀ ਜ਼ਿੰਦਗੀ ਨਹੀਂ ਸਿੱਧੀਆਂ ਹੁੰਦੀਆਂ ਜਿੰਨੀ ਹੋਵੇ, ਅਤੇ ਜਿਵੇਂ ਹੋਏਗਾ ਜੇ ਨਾਲ ਹੋ ਗਿਆ ਤਾਂ ਸੈੱਟ ਹੋ ਜਾਏਗਾ, ਹੋਰ 2-4 ਏਕੜ, ਨਹੀਂ ਤਾਂ ਉਹਦਾ ਫਿਰ ਨਕਸ਼ਾ ਬਣਾ ਕੇ ਕਰਕੇ। ਔਰ ਮੈਂ ਇਹ ਵੀ ਬੇਨਤੀ ਕੀਤੀ ਸੀ ਟਰਸਟੀਆਂ ਨੂੰ ਕਿ ਅਸੀਂ ਪਰਮਿਸ਼ਨ ਲੈ ਕੇ ਜੋ ਕਾਨੂੰਨੀ ਕਾਰਵਾਈ ਹੈ ਉਹ ਪੂਰੀ ਕਰਕੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਟਰਸਟ ਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਜਿਹੜੀ ਹੈ ਉਹ ਨਾ ਹੋਵੇ। ਕਈ ਕਹਿੰਦੇ ਬਾਬਾ ਜੀ ਤੁਹਾਨੂੰ ਕਿਹੜਾ ਕਹਿੰਦੇ ਪੁੱਛਣਾ, ਤੁਸੀਂ ਕਰ ਦਿਓ ਸ਼ੁਰੂ, ਐਂ ਕਹਿੰਦੇ ਆ, ਬਾਅਦ 'ਚ ਪਤਾ ਲੱਗਦਾ ਫਿਰ ਇਹ ਬਾਤ ਨਾ। ਅਸੀਂ ਨਹੀਂ ਚਾਹੁੰਦੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਹੋਵੇ। ਜੋ ਉਹਦੀ ਪਰਮਿਸ਼ਨ ਲੈਣੀ ਹੈ, ਕਾਨੂੰਨੀ ਤੌਰ 'ਤੇ ਸਾਰੇ ਕਾਗਜ਼ੀ ਕਾਰਵਾਈ ਪੂਰੀ ਕਰਕੇ ਫਿਰ ਸੰਗਤ ਨੂੰ ਬੇਨਤੀ ਕਰਾਂਗੇ, ਫਿਰ ਉੱਥੇ ਕਾਰ ਸੇਵਾ ਸ਼ੁਰੂ ਹੋਏਗੀ। ਸਮਾਗਮ ਦੀ ਜ਼ਿੰਮੇਵਾਰੀ ਸਾਰੇ ਆਪਣੇ ਆਪਣੇ ਹੁਣ ਤੋਂ ਸੰਭਾਲੋ। ਸਮਾਗਮ ਜਿਹੜੇ ਨੇ ਇਸ ਵਾਰ ਇੱਥੇ ਹੀ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।